ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਾਰੇ। ਗਾਵਹ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਗਾਵਹ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ। ਕਾਵ ਕਾਲ ਸੁਜਾ ਸੁਗਾਵੋ ਗੁਰੂ ਨਾਨਕ, ਰਾਜ ਜੋਗ ਜਨ ਮਾਣਿਆ। ਜਬ ਲਓ ਨੀ ਭਾਗ ਲਿਲਾਰੀ ਉਦੈ, ਤਬ ਲਓ ਭ੍ਰਮਤੇ ਫਿਰਤੇ ਬਹੁਤਾਇਓ। ਕਾਲ ਘੋਰ ਸਮੁੰਦਰ ਮੈਂ ਬੂੜਥੇ, ਕਬ ਹੂੰ ਮਿਟ ਹੈ ਨਹੀਂ ਨੀਵ ਪਛਤਾਇਓ। ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕੋਈ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋ ਨ ਗਰਵ ਨਾ ਆਇਓ। ਗੁਰੂ ਨਾਨਕ ਤੇ ਆਦਿ ਲੈ ਦਸਵੇਂ ਗੁਰ ਪਰਯੰਤ, ਵਾਰੰਵਾਰ ਮਮ ਵੰਦਨਾ ਸਾਹਿਬ ਸ੍ਰੀ ਗੁਰੂ ਗ੍ਰੰਥ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮਣਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਹੋ ਤਿਹਾ ਹੋਂ ਕਰੀ ਬਖਿਆਨ। ਸੋ ਕਹ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਅ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਇ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਤਿਗੁਰਾਂ ਦੇ ਪਾਵਨ ਚਰਨ ਕਮਲ ਸੋ ਪ੍ਰਾਪਤ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਧਰਤੀ ਤੇ ਬੜੇ ਹੀ ਅਦਬ ਸਤਿਕਾਰ ਦੇ ਨਾਲ ਜੁੜ ਬੈਠੀ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਰਾਹੀਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਇਸ ਪਾਵਨ ਸਤਿਗੁਰਾਂ ਦੀ ਗੁਰਬਾਣੀ ਕਥਾ ਕੀਰਤਨ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਸਰਵ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਬੜੇ ਅਦਬ ਸਤਿਕਾਰ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਸਾਰੀਆਂ ਹੀ ਸੰਗਤਾਂ ਮਿਲ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਰਹਿਮਤ ਹੋਈ ਹੈ ਸਤਿਗੁਰਾਂ ਦੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਸੁੰਦਰ ਦਰਬਾਰ ਵਿੱਚ ਅੰਮ੍ਰਿਤ ਵੇਲੇ ਜੁੜ ਬੈਠਣ ਦਾ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਗੁਰਬਾਣੀ ਦਾ ਵਚਨ ਹੈ। ਸਾਈ ਘੜੀ ਸੁਲੱਖਣੀ ਸੋਹਨਾਲ ਵਿਹਾਵੈ, ਸਤਿਗੁਰ ਦੇ ਚਰਨਾਂ ਕਮਲਾਂ ਵਿੱਚ ਜੁੜ ਬੈਠਣਾ ਤੇ ਗੁਰਬਾਣੀ ਗੁਰਮਤ ਵਿਚਾਰਾਂ ਨਾਲ ਜੁੜ ਕੇ ਆਪਣੇ ਸਮੇਂ ਦੇ ਸਵਾਸਾਂ ਨੂੰ ਸਫਲਿਆਂ ਕਰਨਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰਬਾਣੀ ਦੇ ਮਹਾਂਵਾਕ ਨੇ ਪੂਰਬ ਕਰਮ ਅੰਕੁਰ ਜਬ ਪ੍ਰਗਟੈ ਭੇਟਿਓ ਪੁਰਖ ਰਸਕ ਬੈਰਾਗੀ, ਮੇਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਾਂਤਰਾਂ ਦੇ ਪਾਪ ਕਰਮ, ਜਨਮਾਂ ਜਨਮਾਂਤਰਾਂ ਦਾ ਚੱਕਰ ਔਰ ਲੋਕ ਪਰਲੋਕ ਦੇ ਦੁੱਖ ਦਲਿੱਦਰ ਜਿਹੜੇ ਆ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਬੈਠਣ ਦੇ ਨਾਲ ਸਤਿਗੁਰ ਦੀ ਗੁਰਬਾਣੀ, ਸਤਿਗੁਰ ਦੇ ਉਪਦੇਸ਼ਾਂ ਸਿਧਾਂਤਾਂ ਨੂੰ ਸੰਦੇਸ਼ਾਂ ਨੂੰ ਕਮਾਉਣ ਦੇ ਨਾਲ ਦੂਰ ਹੋ ਜਾਂਦੇ, ਕੱਟੇ ਜਾਂਦੇ। ਖਿਆਲ ਕਰਨਾ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਤੇ ਬੜੀ ਵੱਡੀ ਰਹਿਮਤ ਕੀਤੀ ਹੈ, ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਦੁਆਰੇ ਤੇ ਜੁੜ ਬੈਠਣ ਦਾ, ਗੁਰਬਾਣੀ ਗੁਰ ਇਤਿਹਾਸ ਗੁਰਮਤ ਵਿਚਾਰਾਂ ਨਾਲ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ। ਖਿਆਲ ਕਰਨਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਵੱਡੀ ਮਹਾਨ ਬਖਸ਼ਿਸ਼ ਸਾਡੇ ਉਪਰ ਕੀਤੀ, ਜੋ ਅਸੀਂ ਗੁਰੂ ਘਰ ਦੇ ਵਿਚ, ਕਿਉਂਕਿ ਖਿਆਲ ਕਰਨਾ ਇਹ ਗੁਰਦੁਆਰੇ ਗੁਰੂ ਕੇ ਅਸਥਾਨ ਸਾਡੇ ਲਈ ਜੀਵਨ ਜਾਚ ਦਾ ਕੇਂਦਰ ਹੈ, ਗੁਰਬਾਣੀ ਗਿਆਨ ਦਾ ਕੇਂਦਰ ਹੈ, ਗੁਰੂ ਦੇ ਸਿਧਾਂਤਾਂ ਉਪਦੇਸ਼ਾਂ ਦਾ ਕੇਂਦਰ ਹੈ ਗੁਰਦੁਆਰੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੇ। ਜਿੱਥੇ ਵੀ ਸਤਿਗੁਰਾਂ ਨੇ ਸਰਗੁਣ ਸਰੂਪ ਵਿਚ ਚਰਨ ਪਾਏ ਔਰ ਜਿੱਥੇ ਵੀ ਕੋਈ ਇਤਿਹਾਸਕ ਵਾਕਿਆਤ ਵਾਪਰਿਆ, ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕਰਕੇ ਦਸਮੇਸ਼ ਪਾਤਸ਼ਾਹ ਮਹਾਰਾਜ ਤੱਕ ਔਰ ਸਿੰਘਾਂ ਸ਼ਹੀਦਾਂ ਦੇ ਗੁਰੂ ਕੇ ਪਿਆਰਿਆਂ ਦੇ ਪਾਵਨ ਗੁਰਧਾਮ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ ਔਰ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਪ੍ਰਕਾਸ਼ ਹੈ। ਇੱਕ ਓਂਕਾਰ ਤੋਂ ਲੈ ਕੇ 18:10-20 ਤੱਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਾਡੇ ਸਤਿਗੁਰਾਂ ਸੰਤਾਂ ਭਗਤਾਂ ਗੁਰਸਿੱਖਾਂ ਦੁਆਰਾ ਉਚਾਰਨ ਕੀਤੀ ਹੋਈ, ਜਿਹੜੇ ਪਰਮੇਸ਼ਰ ਨੂੰ ਪ੍ਰਵਾਨ ਹੋਏ, ਜਿਨ੍ਹਾਂ ਦੇ ਹਿਰਦੇ ਨਿਰਮਲ ਹੋ ਗਏ ਔਰ ਜਿਨ੍ਹਾਂ ਨੂੰ ਇਹ ਇਲਾਹੀ ਇਲਹਾਮ ਹੋਇਆ ਤੇ ਸੰਸਾਰ ਦੇ ਭਲੇ ਖਾਤਰ ਉਨ੍ਹਾਂ ਨੇ ਇਸ ਬਾਣੀ ਦਾ ਉਚਾਰਨ ਕੀਤਾ। ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤੇ ਸਜੇਵੜ ਅਵਰ ਨਾ ਕੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਉਹ ਪਾਵਨ ਬਾਣੀ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਜੋ ਕਥਾ ਕੀਰਤਨ ਦੇ ਰਾਹੀਂ, ਪਾਠ ਦੇ ਰਾਹੀਂ, ਸ਼ਬਦ ਵਿਚਾਰ ਦੇ ਰਾਹੀਂ ਜਿਸ ਪਾਵਨ ਬਾਣੀ ਦੇ ਨਾਲ ਅਸੀਂ ਜੁੜਦੇ ਹਾਂ, ਇਹ ਵੱਡੀ ਰਹਿਮਤ ਕੀਤੀ ਹੈ ਸਾਡੇ ਸਤਿਗੁਰਾਂ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਵਿਚ ਪ੍ਰਗਟ ਹੋਏ, 4 ਉਦਾਸੀਆਂ ਕਰਕੇ, ਮਹਾਨ ਯਾਤਰਾਵਾਂ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਲੋਕਾਈ ਨੂੰ ਉਪਦੇਸ਼ ਬਖਸ਼ਿਆ, ਜਿੱਥੇ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗਏ ਉਥੇ ਧਰਮਸ਼ਾਲਾ ਦੀ ਰਚਨਾ ਕੀਤੀ, ਧਰਮ ਦੀ ਜਗ੍ਹਾ, ਮਨੁੱਖਤਾ ਨੂੰ ਕਾਦਰ ਤੇ ਕੁਦਰਤ ਦਾ ਗਿਆਨ ਬਖਸ਼ਿਆ, ਵਹਿਮਾਂ ਭਰਮਾਂ ਪਖੰਡਾਂ ਕਰਮਕਾਂਡਾਂ ਚ ਪਏ ਲੋਹੇ ਲੋਕਾਂ ਨੂੰ ਸੱਚੀ ਬੰਦਗੀ ਦੇ ਨਾਲ, ਉਸ ਵਾਹਿਗੁਰੂ ਅੱਲਾ ਖੁਦਾ ਦੀ ਬੰਦਗੀ ਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋੜਨਾ ਕੀਤਾ ਔਰ ਜਿੰਨੀਆਂ ਸੰਗਤਾਂ ਇਕੱਤਰ ਹੋਣੀਆਂ ਉਨ੍ਹਾਂ ਨੂੰ ਗੁਰਬਾਣੀ ਦੇ ਸ਼ਬਦ ਜੋ ਸਤਿਗੁਰਾਂ ਨੇ ਪਾਵਨ ਬਾਣੀ ਉਚਾਰਨ ਕੀਤੀ, ਫਿਰ ਸੁਬਹ ਸ਼ਾਮ ਉਸ ਧਰਮਸ਼ਾਲਾ ਵਿੱਚ, ਜੋ ਧਰਮ ਦੀ ਜਗ੍ਹਾ ਰਚੀ ਜਾਂਦੀ ਧਰਮਸ਼ਾਲਾ, ਉਹ ਧਰਮ ਦੀ ਜਗ੍ਹਾ ਦੇ ਵਿੱਚ ਸੁਬਹ ਸ਼ਾਮ ਸੰਗਤਾਂ ਨੇ ਜੁੜਨਾ, ਜਾਂ ਜਦੋਂ ਵੀ ਸਮਾਂ ਬਣੇ ਤੇ ਉਥੇ ਸਤਿਗੁਰ ਦੀ ਪਾਵਨ ਬਾਣੀ ਦੇ ਸ਼ਬਦਾਂ ਦੀ ਵਿਚਾਰ, ਸ਼ਬਦਾਂ ਦਾ ਜਾਪ, ਸਿਮਰਨ ਕਰਕੇ ਆਪਣੇ ਪੁੰਨ ਭਾਗ ਬਣਾਉਣੇ, ਆਪਣੇ ਜੀਵਨ ਨੂੰ ਸਫਲ ਕਰਨਾ। ਭਾਈ ਗੁਰਦਾਸ ਜੀ ਦੇ ਵਚਨ, ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਵਾ, 4 ਚੱਕਾਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ 9 ਖੰਡਾਂ ਦੇ ਅੰਦਰ ਜੋ ਗੁਰਬਾਣੀ ਦਾ ਉਪਦੇਸ਼, जो इलाही इलहाम लेके सतगुर सचे पातशाह संसार विच आए ते विचारे आ जैसी मैं आवे खसम की बाणी तैसड़ा करी ज्ञान वे लालो। जो खसम की बाणी इलाही बाणी धुर की बाणी आई तिन सगली चिंत मिटाई दयाल पुरख मेहरबाना हर नानक साच बखाना। उस पावन बाणी दा प्रचार और धर्मशाला जगह रच दितियां सतगुर ने। ख्याल करना सतगुर सचे पातशाह धर्मशाला रचन बाबत जेडे उस वेले दे राजे महाराजे लोग सन जां तलहाड़ लोग सन अमीर लोग सन उन्हां नूं सतगुर सचे पातशाह ने सभावां ते किरती लोगां नूं इकट्ठे होके अपनी दसवंध किरत कढ के नेक कमाई दे विचों धर्म दी जगह रचनी। दस पातशाहियां तां गुरमुख प्यारे धर्म सलावां और फिर जदों सतगुर सचे पातशाह दी रब्बी बाणी उचारण कीती होई एकत्र होई और उह पावन बाणी दा सरूप जिस वेले तैयार होया ते फिर जिथे गुरमुख प्यारे सतगुर दी पावन बाणी दे सरूप सुभायमान हो गए उह धर्मशाला जिहड़ी सी उह गुरद्वारे दे अंदर तब्दील हो गई। उह धर्म दी जगह गुरद्वारा बन गई और जिथे जिथे सतगुर ने चरण पाए गुरु साहब आप सुभायमान हो गए। गुरुद्वारे दा अर्थ ही है गुरु दा द्वारा गुरुद्वारा तो जिथे गुरु आप सुभायमान है वो गुरुद्वारा माफ करना वो हर जगह भावे वो गुरमुख प्यारे कच्ची कखां कानिया दी कुली है चाहे वो कच्चा मिट्टी दा स्थान है चाहे वो संग मरमर लगी है और चाहे उठे सोने दे पत्रे चढ़े हुए है। गल इस दी महत्ता नहीं बिल्डिंग दी महत्ता नहीं महत्ता है गुरु ग्रंथ साहब सचे पातशाह गुरु आप सुभायमान है जिथे उसनू गुरद्वारा ते जिथे सतगुरां ने चरण पाए कोई इतिहासक वाकयात वापरिया उनू इतिहासक गुरद्वारा हिस्टोरिकल प्लेस जिथे जाए वह मेरा सतगुरु सो थान सुहावा राम राजे गुरसिख सो थान भालिया लै धूर मुख लावा। जिथे जाए बह मेरा सतगुरु जिथे भी सतगुरां ने चरण पए सा धरत पई हरियावली जिथे मेरा सतगुरु बैठा आए से जंत पए हरियावली जिनी मेरा सतगुरु देखिया जाए। जिथे सतगुरां ने चरण पाए वो इतिहासक गुरुद्वारे हिस्टोरिकल प्लेस ए महान संस्था गुरुद्वारा साडे सतगुरु ने सानू बख्शिश कीता। अज लखां लोग इस गुरुद्वारे विच आके सतगुरु दे दर्शन उपदेशां तो जाणू हुंदे है दर्शन करके पुन भाग बनाउंदे है और सतगुरु दी गुरबाणी कथा कीर्तन गुरु दे उपदेश विचार नाल जुड़ के अपने तर्ज दी जिंदगी अपनी जीवन चरिया जीवन जाच सिखदे है सतगुरु दी बाणी तो। ते ख्याल करना गुरमुख प्यारे अज दुनिया च जिथे इतिहासक गुरुद्वारे है हिस्टोरिकल प्लेस आ ते बहुत सारे नगरां पिंडां शहरां दे विच गुरुद्वारे बने है ते दास बेनती करेगा साडा गुरुद्वारा जिथे असी इमारतां वाले पासे ख्याल देने है उथे सानू गुरु दे सिधांतां वाले पासे ख्याल देना चाहीदा कि जिथे भी गुरु का अस्थान है उथे गुरु ग्रंथ साहिब सचे पातशाह दी पूर्ण रहत मर्यादा अदब सत्कार बरकरार होवे और सतगुर दी जो नित दी मर्यादा है उस स्थान दे उते नित दी मर्यादा बरकरार होवे उथे सतगुर दे दर ते बाणी दा पाठ कथा कीर्तन विचार होवे जिथों आउण वालियां संगतां जीवन जाच लैके अपना जीवन सफला करन। ते वड्डे भाग है अज सतगुरां दे पावन स्थान गुरुद्वारा श्री बंगला साहब बाला प्रीतम दे पावन स्थान ते आपां जुड़ बैठे हां। बहुत इतिहासक स्थान ने साडे कोल बहुत गुरुद्वारे ने इतिहासक गुरुद्वारे अत पवित्र ने गुरमुख प्यारे पर ओ गुरुद्वारे भी जेडे नगरां पिंडां विच असी बनाए आ ओ भी कोई घट पवित्र नहीं जिथे गुरु ग्रंथ साहब सचे पातशाह महाराज दे सरूप सुभायमान ने प्रकाशमान ने ओ गुरुद्वारा साहब भी साडे लई पवित्र है सानू अदब सत्कार कायम रखना ते उथों पूर्ण मर्यादा अनुसार गुरु के उपदेशां ते संदेशां दा प्रचार होवे जिहदे तों मनुखता उपदेश लैके अपना जीवन सफल कर सके। साडे सतगुरु ने सब ते साडे ते वड्डी बख्शिश कीती है ए रहमत कीती है ਗੁਰੂ ਕਾ ਸਿੱਖ ਆਏ ਖੁਸ਼ੀ ਦਾ ਸਮਾਂ ਹੋਵੇ, ਗਮੀ ਦਾ ਸਮਾਂ ਹੋਵੇ, ਗੁਰੂ ਦੇ ਦਰ ਨਾਲ ਜੁੜ ਕੇ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਪੀ ਤੁਝੇ ਧਿਆਏ, ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਪੀ ਤੁਝੇ ਧਿਆਏ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿਚ ਸੁਖ ਮਨਾਏ। ਗੁਰੂ ਕਾ ਸਿੱਖ ਗੁਰੂ ਕੇ ਦੁਆਰੇ ਨਾਲ ਜੁੜਿਆ ਰਹੇ, ਗੁਰੂ ਦੇ ਉਪਦੇਸ਼ ਤੇ ਸੰਦੇਸ਼ ਨਾਲ ਜੁੜਿਆ ਰਹੇ। ਪਰ ਮਾਫ ਕਰਨਾ, ਅੱਜ ਦੇਖਣ ਵਿਚ ਆਉਂਦਾ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਬਹੁਤ ਉਸਰ ਗਈਆਂ ਨੇ, ਪਰ ਗੁਰਦੁਆਰਾ ਸਾਹਿਬ ਵਿਚ ਪ੍ਰਚਾਰ ਨਹੀਂ ਹੈ। ਨਗਰਾਂ ਪਿੰਡਾਂ ਦੀ ਬਾਤ ਜੇ ਅਸੀਂ ਲੈ ਲਈਏ, ਸਾਡੇ ਖਾਸ ਕਰਕੇ ਗੁਰਮੁਖ ਪਿਆਰੇ ਜਦੋਂ ਅਸੀਂ ਪੰਜਾਬ ਵੱਲ ਨਿਗਾਹ ਮਾਰਦੇ ਜਾਂ ਪੰਜਾਬੀ ਇਲਾਕਿਆਂ ਚ ਦੂਜੀਆਂ ਸਟੇਟਾਂ ਦੇ ਅੰਦਰ, ਕਈ ਵਾਰ ਦੇਖੀਦਾ ਸਾਰਾ ਸਾਰਾ ਪਿੰਡ ਪੰਜਾਬੀਆਂ ਦਾ, ਸਾਰਾ ਸਾਰਾ ਪਿੰਡ ਸਿੱਖਾਂ ਦਾ, ਗੁਰੂ ਕੇ ਪਿਆਰਿਆਂ ਦਾ। ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਪਰ ਗੁਰੂ ਦਾ ਅਦਬ ਸਤਕਾਰ ਨਹੀਂ ਹੈ, ਨਾ ਸਵੇਰ ਵੇਲੇ ਗ੍ਰੰਥੀ ਸਿੰਘ ਦੇ ਨਾਲ ਪ੍ਰਕਾਸ਼ ਵੇਲੇ ਚਾਰ ਸਰੀਰ ਜੁੜਦੇ ਆ, ਤੇ ਨਾ ਆਥਣੇ ਸੁਖਾਸਣ ਵੇਲੇ ਚਾਰ ਸਰੀਰ ਜੁੜਦੇ ਆ। ਉਪਦੇਸ਼ ਸੰਦੇਸ਼ ਕਮਾਉਣਾ ਤੇ ਬੜੀ ਦੂਰ ਦੀ ਗੱਲ, ਸਤਿਗੁਰ ਦਾ ਅਦਬ ਸਤਕਾਰ ਵੀ ਕਾਇਮ ਨਹੀਂ ਹੈ। ਔਰ ਨਾਲ ਹੀ ਦਾਸ ਇਹ ਵੀ ਬੇਨਤੀ ਕਰ ਦੇਵੇ, ਗੁਰਮੁਖ ਪਿਆਰਿਓ, ਅੱਜ ਧੜਾ ਧੜ ਜਾਤਾਂ ਗੋਤਾਂ ਦੇ ਨਾਂ ਤੇ ਗੁਰਦੁਆਰੇ ਉਸਰੇ ਆ, ਪ੍ਰਧਾਨਗੀਆਂ ਦੇ ਪਿੱਛੇ ਗੁਰਦੁਆਰੇ ਉਸਰੇ ਆ, ਪਰ ਉਥੇ ਮਰਜ਼ਾਦਾ ਨਾਂ ਦੀ ਚੀਜ਼ ਨਹੀਂ ਹੈ, ਪ੍ਰਚਾਰ ਨਾਂ ਦੀ ਚੀਜ਼ ਨਹੀਂ ਹੈ, ਅਦਬ ਸਤਕਾਰ ਨਾਂ ਦੀ ਚੀਜ਼ ਨਹੀਂ ਹੈ। ਪਤਾ ਨਹੀਂ ਕੀ ਹੋ ਗਿਆ, ਕਿਸ ਪਾਸੇ ਸਾਡਾ ਸਮਾਜ ਤੁਰ ਪਿਆ, ਅਸੀਂ ਗੁਰੂ ਦਾ ਅਦਬ ਤੇ ਸਤਕਾਰ ਭੁੱਲ ਗਏ ਹਾਂ। ਜਿੱਥੇ ਸਾਡੇ ਸਤਿਗੁਰੂ ਨੇ ਸਾਨੂੰ ਜੋੜਿਆ ਸੀ ਉਸ ਜਗ੍ਹਾ ਤੋਂ ਟੁੱਟ ਕੇ, ਤੇ ਮਾਫ ਕਰਨਾ, ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਦੇ ਮਰੀਦ ਹੋ ਗਏ ਹਾਂ, ਔਰ ਦੇਹ ਧਾਰੀ ਪਖੰਡੀਆਂ ਦੇ ਡੇਰਿਆਂ ਦੇ ਮਰੀਦ ਹੋ ਗਏ ਹਾਂ, ਤੇ ਗੁਰੂ ਗ੍ਰੰਥ ਪੰਥ ਦੇ ਸਿਧਾਂਤਾਂ ਨੂੰ ਭੁੱਲ ਗਏ ਹਾਂ। ਦਾਸ ਬੇਨਤੀ ਕਰੇਗਾ, ਗੁਰੂ ਕੇ ਸਿੱਖੋ, ਗੁਰਦੁਆਰਾ ਸਾਹਿਬ ਸੋਹਣਾ ਬਣਾਓ, ਸੋਹਣੀ ਇਮਾਰਤ ਬਣਾਓ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਗੁਰਦੁਆਰੇ ਚ ਸੁਭਾਇਮਾਨ ਨੇ, ਉਨ੍ਹਾਂ ਦੀ ਬਾਣੀ ਦਾ, ਉਨ੍ਹਾਂ ਦੇ ਉਪਦੇਸ਼ਾਂ ਦਾ ਪ੍ਰਚਾਰ ਹੋਵੇ, ਗੁਰਸਿੱਖੀ ਦਾ ਪ੍ਰਸਾਰ ਹੋਵੇ ਕਿ ਗੁਰਬਾਣੀ ਦਾ ਉਪਦੇਸ਼ ਕੀ ਹੈ, ਨਗਰਾਂ ਪਿੰਡਾਂ ਦੇ ਅੰਦਰ ਗੁਰਬਾਣੀ ਦਾ ਅਦਬ ਤੇ ਸਤਕਾਰ ਕਾਇਮ ਹੋਵੇ। ਅਸੀਂ ਵਿਦੇਸ਼ਾਂ ਵਿਚ ਦੇਖਿਆ, ਦਾਸ ਨੂੰ ਪਿਛਲੇ ਤਕਰੀਬਨ 10-11 ਸਾਲ ਤੋਂ ਵੱਖ ਵੱਖ ਕੰਟਰੀਆਂ ਦੇਸ਼ਾਂ ਵਿਚ ਜਾਣ ਦਾ ਸਮਾਂ ਮਿਲਿਆ, ਭਾਵੇਂ ਬਹੁਤ ਘੱਟ ਗਿਣਤੀ ਹੈ ਗੁਰੂ ਕੇ ਸਿੱਖਾਂ ਦੀ ਵਿਦੇਸ਼ਾਂ ਦੇ ਅੰਦਰ, ਇਕ ਇਕ ਸ਼ਹਿਰ ਦੇ ਵਿਚ ਥੋੜੇ ਥੋੜੇ ਪਰਿਵਾਰ ਵਸਦੇ ਆ, ਚਾਹੇ ਉਹ ਫੋਰਨ ਕੰਟਰੀਆਂ ਚਾਹੇ ਯੂਰਪ ਕੰਟਰੀਆਂ ਨੇ, ਅਰਬ ਕੰਟਰੀਆਂ ਨੇ, ਪਰ ਸੱਚ ਜਾਣਿਓ ਗੁਰਮੁਖ ਪਿਆਰਿਓ, ਉਥੇ ਗੁਰਦੁਆਰਿਆਂ ਦੇ ਅੰਦਰ ਜਿਸ ਵੇਲੇ ਪ੍ਰਕਾਸ਼ ਸੁਬਾਹ ਦੇ ਟਾਈਮ ਅੰਮ੍ਰਿਤ ਵੇਲੇ ਗ੍ਰੰਥੀ ਸਿੰਘ ਨੇ ਕਰਨਾ ਹੁੰਦਾ, ਤਾਂ ਕਈ ਸਿੰਘ ਗ੍ਰੰਥੀ ਸਿੰਘ ਦੇ ਨਾਲ ਪ੍ਰਕਾਸ਼ ਵੇਲੇ ਪਹੁੰਚ ਜਾਂਦੇ ਆ। ਔਰ ਜਦੋਂ ਸੁਖਾਸਣ ਦਾ ਸਮਾਂ ਹੁੰਦਾ ਉਸ ਵੇਲੇ ਵੀ, ਕਥਾ ਕੀਰਤਨ ਦਰਬਾਰ ਵੇਲੇ, ਨਿਤਨੇਮ ਵੇਲੇ ਵੀ ਸੈਂਕੜੇ ਹਜ਼ਾਰਾਂ ਸਿੱਖ ਨੇ, ਪਰ ਸੁਖਾਸਣ ਵੇਲੇ ਇਹ ਨਹੀਂ ਕਿ ਗ੍ਰੰਥੀ ਸਿੰਘ ਕੱਲਾ ਹੀ ਸੁਖਾਸਣ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ ਤੇ ਰੱਖ ਕੇ ਇਕ ਹੱਥ ਗੁਰੂ ਸਾਹਿਬ ਦੇ ਸਰੂਪ ਨੂੰ ਤੇ ਦੂਜੇ ਹੱਥ ਨਾਲ ਚੌਰ ਕਰਦਾ ਹੋਇਆ ਉਸ ਗ੍ਰੰਥੀ ਸਿੰਘ ਜਿਹੜਾ ਹੈ ਉਹ ਸੁਖਾਸਣ ਵੱਲ ਨੂੰ ਸਤਿਗੁਰਾਂ ਦੇ ਸਰੂਪ ਲਿਜਾ ਰਿਹਾ ਹੋਵੇ। ਐਸਾ ਨਹੀਂ ਹੈ, ਵਿਦੇਸ਼ਾਂ ਵਿਚ ਵਸਦੇ ਸਿੱਖ, ਔਰ ਨਾਲੇ ਘੰਟਿਆਂ ਬੱਧੀ ਕੰਮ ਕਾਰ ਕਰਕੇ ਜੋ ਬਿਜ਼ਨਸ ਦੀ ਖਾਤਰ ਵਿਦੇਸ਼ਾਂ ਵਿਚ ਗਏ ਆ, 12-12 ਘੰਟੇ 14-14 ਘੰਟੇ ਖੜੇ ਪੈਰ ਕੰਮ ਕਰਕੇ ਵੀ ਉਹ ਗੁਰੂ ਕੇ ਸਿੱਖ ਫਿਰ ਸਮਾਂ ਕੱਢਦੇ ਆ ਕਿ ਅਸੀਂ ਸਤਿਗੁਰ ਦੇ ਪ੍ਰਕਾਸ਼ ਵੇਲੇ ਪਹੁੰਚ ਜਾਈਏ, ਸੁਖਾਸਣ ਵੇਲੇ ਪਹੁੰਚ ਜਾਈਏ, ਕਥਾ ਕੀਰਤਨ ਵੇਲੇ ਗੁਰੂ ਕੇ ਦੁਆਰੇ ਤੇ ਪਹੁੰਚ ਜਾਈਏ। ਹਜ਼ਾਰਾਂ ਸਿੱਖ, ਸੈਂਕੜੇ ਸਿੱਖ ਗੁਰਮੁਖ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਸੁਭਾਇਮਾਨ ਹੁੰਦੇ ਆ, ਪਰ ਦੁੱਖ ਨਾਲ ਕਹਿਣਾ ਪੈਂਦਾ ਸਾਡੇ ਦੇਸ਼ ਵਿਚ ਪਤਾ ਨਹੀਂ ਕੀ ਹੋ ਗਿਆ, ਇੰਨੀ ਮਨਮਤ ਫੈਲ ਗਈ ਹੈ। ਔਰ ਗੁਰਦੁਆਰੇ, ਮਾਫ ਕਰਨਾ, ਬਹੁਤੇ ਗੁਰਦੁਆਰੇ ਤਾਂ ਗ੍ਰੰਥੀਆਂ ਤੋਂ ਸੱਖਣੇ ਪਏ, ਵਿਹਲੇ ਪਏ ਆ, ਗੁਰਦੁਆਰਾ ਤੇ ਬਣ ਗਿਆ ਪਰ ਗ੍ਰੰਥੀ ਸਿੰਘ ਨਹੀਂ ਹੈ। ਤੇ ਦਾਸ ਬੇਨਤੀ ਕਰੇਗਾ, ਉਥੇ ਜਿੱਥੇ ਸਾਡਾ ਆਮ ਸਿੱਖਾਂ ਦਾ ਕਸੂਰ ਆ, ਉਥੇ ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਜਿਨ੍ਹਾਂ ਦੀ ਧਾਰਮਿਕ ਜ਼ਿੰਮੇਵਾਰੀ ਬਣਦੀ ਸੀ, ਉਨ੍ਹਾਂ ਸੰਸਥਾਵਾਂ ਨੇ ਧਾਰਮਿਕ ਜ਼ਿੰਮੇਵਾਰੀਆਂ ਤੋਂ ਮੁੱਖ ਮੋੜ ਲਿਆ ਤੇ ਉਸ ਗੰਦੀ ਗੰਧਲੀ ਸੌੜੀ ਸਿਆਸਤ ਦੀ, ਰਾਜਨੀਤੀ ਦੀ ਭੇਟਾ ਚੜ ਗਈਆਂ ਨੇ। ਉਹਨਾਂ ਨੇ ਸਾਰਾ ਜ਼ੋਰ ਜਿਹੜਾ ਉਹ ਸਿਆਸਤ ਵਾਲੇ ਪਾਸੇ, ਕੁਰਸੀ ਵਾਲੇ, ਸੱਤਾ ਪ੍ਰਾਪਤੀ ਵਾਲੇ ਪਾਸੇ ਲਾ ਦਿੱਤਾ। ਗੁਰਦੁਆਰਿਆਂ ਚ ਗੁਰਮਰਜ਼ਾਦਾ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਅੱਜ ਜਿਹੜੀ ਹੈ ਗੁਰਮੁਖ ਪਿਆਰੇ ਉਹਨਾਂ ਤੋਂ ਨਹੀਂ ਹੋਈ। ਔਰ ਜਿਹੜੀ ਸਾਡੀ ਸ਼੍ਰੋਮਣੀ ਸੰਸਥਾ ਜਿਸ ਨੂੰ ਅਸੀਂ ਪੂਰੇ ਪੰਥ ਨੇ ਸ਼ਹਾਦਤਾਂ ਦੇ ਕੇ, ਸ਼ਹੀਦੀਆਂ ਪਾ ਕੇ ਹੋਂਦ ਵਿਚ ਲਿਆਂਦਾ ਸੀ ਗੁਰਮੁਖ ਪਿਆਰਿਓ, ਔਰ ਜਿਹੜੀ ਸੰਸਥਾ ਦੇ ਆਗੂ ਲੋਕ ਅੱਜ ਪੂਰੇ ਵਿਸ਼ਵ ਦੇ ਸਿੱਖਾਂ ਦੀ ਨੁਮਾਇੰਦਗੀ ਦੀ ਗੱਲ ਕਰਦੇ ਆ, ਪਰ ਮਾਫ ਕਰਿਓ ਉਨ੍ਹਾਂ ਤੋਂ ਸੰਭਾਲਿਆ ਪੰਜਾਬ ਵੀ ਨਹੀਂ ਗਿਆ। ਪੰਜਾਬ ਦੀ ਵੀ ਗੱਲ ਛੱਡ ਦਈਏ, ਗੁਰਮੁਖ ਪਿਆਰਿਓ ਉਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਦਾ ਆਲਾ ਦੁਆਲਾ ਵੀ ਨਹੀਂ ਸੰਭਾਲਿਆ, ਜਿੱਥੇ ਹੈੱਡਕੁਆਟਰ ਮੁੱਖ ਦਫ਼ਤਰ। ਅੱਜ ਜਦੋਂ ਅਸੀਂ ਸਰਹੱਦਾਂ ਵਾਲੇ ਪਾਸੇ ਜਾਂਦੇ, ਚਾਹੇ ਉਹ ਗੁਰਦਾਸਪੁਰ ਜ਼ਿਲ੍ਹਾ, ਚਾਹੇ ਅੰਮ੍ਰਿਤਸਰ ਸਾਹਿਬ ਦਾ ਜ਼ਿਲ੍ਹਾ, ਤੇ ਬਹੁਤ ਸਾਰੇ ਸਿੱਖ ਜਿਹੜੇ ਗੁਰਮੁਖ ਪਿਆਰਿਓ ਗੁਰਮਤ ਪ੍ਰਚਾਰ ਤੋਂ ਸੱਖਣੇ, ਜਿਨ੍ਹਾਂ ਨੂੰ ਹੋਰ ਗੈਰ ਲੋਕਾਂ ਨੇ ਝੂਠੇ ਸਬਜ਼ਬਾਜ ਦਿਖਾ ਕੇ, ਲਾਲਚ ਦਿਖਾ ਕੇ ਤੇ ਵਰਗਲਾ ਕੇ ਸਿੱਖੀ ਤੋਂ, ਗੁਰੂ ਘਰ ਤੋਂ ਤੋੜ ਕੇ ਤੇ ਮਨਮਤ ਦੇ ਰਾਹਾਂ ਤੇ ਤੋੜ ਲਿਆ, ਪਿੰਡਾਂ ਦੇ ਪਿੰਡ, ਘਰਾਂ ਦੇ ਘਰ, ਪਰਿਵਾਰਾਂ ਦੇ ਪਰਿਵਾਰ ਤਬਦੀਲ ਕਰ ਦਿੱਤੇ, ਪਰ ਸਾਡੀ ਸ਼੍ਰੋਮਣੀ ਸੰਸਥਾ ਘੂਕ ਸੁੱਤੀ ਪਈ ਹੈ, ਉਸਦਾ ਖਿਆਲ ਹੀ ਨਹੀਂ। ਉਹ ਆਗੂ ਲੋਕ ਸਿਆਸਤ ਦੇ ਵਿਚ ਡੁੱਬੇ ਪਏ ਆ, ਉਹ ਆਪਣੇ ਆਕਾਵਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਆ, ਉਹ ਆਪਣੇ ਆਕਾਵਾਂ ਨੂੰ ਅਵਾਰਡਾਂ ਤੇ ਅਵਾਰਡ ਦੇਣ ਤੇ ਲੱਗੇ ਹੋਏ। ਦਾਸ ਤੇ ਹੈਰਾਨ ਹੁੰਦਾ, ਪੰਜਾਬ ਵਿਚ ਪਤਤ ਪੁਣੇ ਦੀ ਲਹਿਰ ਹੈ, ਪਤਤ ਪੁਣਾ ਬਹੁਤ ਵੱਡੀ ਪੱਧਰ ਤੇ ਫੈਲ ਚੁੱਕੇ ਆ। ਕੀ ਇਹ ਉਨ੍ਹਾਂ ਲੋਕਾਂ ਦੀ ਪ੍ਰਾਪਤੀ ਹੈ ਜਿਨ੍ਹਾਂ ਨੂੰ ਅਵਾਰਡ ਦਿੱਤੇ ਜਾ ਰਹੇ? ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਦੀ, ਗੁਰਮੁਖ ਪਿਆਰਿਓ ਸੇਵਾ ਤੇ ਅਵਾਰਡ ਦਿੱਤਾ ਜਾਵੇ, ਮਾਣ ਸਨਮਾਨ ਹਮੇਸ਼ਾ ਪੰਥ ਦਿੰਦਾ ਰਿਹਾ। ਪਰ ਜਿਸ ਦੀਆਂ ਪ੍ਰਾਪਤੀਆਂ ਨੇ, ਪ੍ਰਾਪਤੀਆਂ ਕੀ ਨੇ ਗੁਰਮੁਖ ਪਿਆਰਿਓ? ਪ੍ਰਾਪਤੀ ਤੇ 1% ਵੀ ਨਹੀਂ ਹੈ। ਨੁਕਸਾਨ ਇੰਨਾ ਵੱਡਾ, ਅਵਾਰਡ ਵੱਡੇ ਵੱਡੇ, ਸਨਮਾਨ ਵੱਡੇ ਵੱਡੇ ਆ, ਕਿ ਉਨ੍ਹਾਂ ਲੋਕਾਂ ਦੀ ਇਹ ਪ੍ਰਾਪਤੀ ਹੈ ਕਿ ਗੁਰਦੁਆਰੇ ਗ੍ਰੰਥੀਆਂ ਤੋਂ ਸਖਣੇ ਆ, ਕਿ ਇਹ ਪ੍ਰਾਪਤੀ ਹੈ ਕਿ ਪੰਜਾਬ ਵਿਚ ਪਤਤ ਪੁਣੇ ਦੀ ਲਹਿਰ ਹੈ, ਕਿ ਇਹ ਪ੍ਰਾਪਤੀ ਹੈ ਕਿ ਥਾਂ ਥਾਂ ਪਿੰਡਾਂ ਸ਼ਹਿਰਾਂ ਵਿਚ ਨਸ਼ਿਆਂ ਦੇ ਠੇਕੇ, ਸ਼ਰਾਬ ਦੇ ਠੇਕੇ ਖੁੱਲ ਗਏ ਆ, ਔਰ ਜਿਹੜੇ ਹੋਰ ਬਹੁਤ ਸਾਰੇ ਨਸ਼ੇ ਜਿਹੜੇ ਆ ਉਹ ਪੰਜਾਬ ਦੇ ਵਿਚ ਨੌਜਵਾਨ ਨਸ਼ਿਆਂ ਦਾ ਆਦੀ ਹੋ ਗਿਆ? ਕਿ ਇਹ ਉਨ੍ਹਾਂ ਲੋਕਾਂ ਦੀ ਪ੍ਰਾਪਤੀ ਹੈ ਜਿਨ੍ਹਾਂ ਨੂੰ ਸਨਮਾਨ ਦਿੱਤੇ ਜਾ ਰਹੇ? ਦੇਹਧਾਰੀ ਗੁਰੂ ਡੰਮ ਦੇ ਡੇਰੇ ਥਾਂ ਥਾਂ ਤੇ ਖੁੱਲ ਗਏ, ਪਖੰਡਵਾਦ ਦਾ ਪ੍ਰਸਾਰ ਹੋ ਰਿਹਾ, ਔਰ ਸਿੱਖੀ ਨੂੰ ਦਬਾਇਆ ਜਾ ਰਿਹਾ, ਸਿੱਖੀ ਨੂੰ ਕੁਚਲਿਆ ਜਾ ਰਿਹਾ। ਕਿ ਇਹੀ ਉਨ੍ਹਾਂ ਲੋਕਾਂ ਦੀ ਪ੍ਰਾਪਤੀ ਹੈ ਜਿਨ੍ਹਾਂ ਨੂੰ ਸਨਮਾਨ ਦਿੱਤੇ ਜਾ ਰਹੇ? ਉਹ ਸ਼੍ਰੋਮਣੀ ਸੰਸਥਾ ਅਵੇਸਲੀ ਹੋ ਗਈ ਹੈ, ਇਸ ਪਾਸੇ ਖਿਆਲ ਹੀ ਨਹੀਂ ਹੈ। ਇਕ ਚਾਪਲੂਸਾਂ ਵਾਲੀ ਜ਼ਿੰਦਗੀ ਜਿਹੜੀ ਆ ਅਹੁਦੇਦਾਰ ਲੋਕ ਜਿਉ ਰਹੇ ਆ। ਅਰਦਾਸ ਬੇਨਤੀ ਕਰੇ, ਸਤਿਗੁਰ ਸੱਚੇ ਪਾਤਸ਼ਾਹ ਨੇ ਤੇ ਸਾਨੂੰ ਗੁਰਮਰਜ਼ਾਦਾ ਬਖਸ਼ੀ, ਸਿਧਾਂਤ ਬਖਸ਼ਿਆ, ਔਰ ਸਾਨੂੰ ਮੁਰੀਦ ਬਣਾਇਆ ਤੇ ਗੁਰੂ ਕੇ ਅੱਜ ਸਿਆਸੀ ਲੋਕਾਂ ਦੇ ਮੁਰੀਦ ਬਣ ਗਏ, ਅੱਜ ਆਕਾਵਾਂ ਦੇ ਮੁਰੀਦ ਬਣ ਗਏ ਆ। ਤੇ ਅੱਗੋਂ ਉਪਦੇਸ਼ ਕੀ ਹੈ ਉਨ੍ਹਾਂ ਅਹੁਦੇਦਾਰਾਂ ਦਾ? ਜੇ ਕਿਤੇ ਉਨ੍ਹਾਂ ਨਾਲ ਵਿਚਾਰ ਗੋਸ਼ਟੀ ਹੋਵੇ ਤੇ ਉਹ ਉਪਦੇਸ਼ ਕੀ ਦਿੰਦੇ ਨੇ? ਅੰਦਰ ਬੈਠ ਕੇ ਕਹਿੰਦੇ, ਦੇਖੋ ਸਾਨੂੰ ਕੌਣ ਜਾਣਦਾ, ਸਾਡੀ ਕੀ ਕੁਰਬਾਨੀ, ਅਸੀਂ ਸਿੱਖ ਪੰਥ ਲਈ ਕੀ ਕੀਤਾ? ਕੁਝ ਵੀ ਨਹੀਂ। ਤੇ ਸਾਡੇ ਆਕਾ ਦੀ ਸਾਡੇ ਤੇ ਮਿਹਰ ਭਰੀ ਨਿਗਾਹ ਹੋ ਗਈ ਤੇ ਦੇਖੋ ਅੱਜ ਅਸੀਂ ਪੰਥ ਦੇ ਸਨਮਾਨਯੋਗ ਅਹੁਦਿਆਂ ਤੇ ਬੈਠੇ ਹਾਂ। ਉਹ ਕਹਿੰਦੇ, ਸਾਨੂੰ ਪੰਥ ਨੇ ਨਹੀਂ ਬਿਠਾਇਆ, ਸਾਨੂੰ ਸਾਡੇ ਸਿਆਸੀ ਆਕਾਵਾਂ ਨੇ ਬਿਠਾਇਆ, ਤੇ ਅਸੀਂ ਕਿਉਂ ਨਾ ਉਨ੍ਹਾਂ ਦੇ ਦਾਸ ਬਣੀਏ, ਅਸੀਂ ਕਿਉਂ ਨਾ ਉਨ੍ਹਾਂ ਦੇ ਜੀ ਹਜ਼ੂਰੀਏ ਬਣੀਏ? ਮਾਫ ਕਰਨਾ, ਅੱਜ ਉਹ ਅਹੁਦੇਦਾਰ ਲੋਕ ਗੁਰੂ ਦੇ ਮੁਰੀਦ ਘੱਟ ਤੇ ਸਿਆਸੀ ਲੋਕਾਂ ਦੇ, ਆਪਣੇ ਆਕਾਵਾਂ ਦੇ, ਆਪਣੇ ਆਗੂਆਂ ਦੇ ਮੁਰੀਦ ਵੱਧ ਬਣ ਗਏ ਆ। ਤੇ ਗੁਰਸਿੱਖੀ ਦਾ ਪ੍ਰਚਾਰ ਕੀ ਹੋਵੇਗਾ, ਪ੍ਰਸਾਰ ਕੀ ਹੋਵੇਗਾ ਗੁਰਦੁਆਰਿਆਂ ਦੇ ਅੰਦਰ? ਗੁਰਮੁਖ ਪਿਆਰਿਓ, ਜੋ ਸਤਿਗੁਰ ਨੇ ਗੁਰਦੁਆਰੇ ਦੀ ਸਾਨੂੰ ਬਖਸ਼ਿਸ਼ ਕੀਤੀ ਜਿੱਥੋਂ ਗੁਰੂ ਦੇ ਸਿਧਾਂਤਾਂ ਦਾ ਪ੍ਰਚਾਰ ਤੇ ਪ੍ਰਸਾਰ ਹੋਣਾ ਸੀ, ਅੱਜ ਉਨ੍ਹਾਂ ਤੇ ਪਾਬੰਦੀਆਂ ਨੇ, ਪ੍ਰਚਾਰ ਕਰਨ ਵੀ ਨਹੀਂ ਦਿੱਤਾ ਜਾਂਦਾ। ਸਿੱਖੀ ਦੇ ਸਿਧਾਂਤਾਂ ਦੀ ਗੱਲ ਲੈ ਕੇ ਚੱਲੋ, ਪਾਬੰਦੀਆਂ ਲੱਗ ਜਾਂਦੀਆਂ ਨੇ। ਗੁਰੂ ਦੇ ਸਿਧਾਂਤਾਂ ਦੀ ਗੱਲ ਲੈ ਕੇ ਚੱਲੋ, ਰਸਤੇ ਰੋਕ ਦਿੱਤੇ ਜਾਂਦੇ, ਆਵਾਜ਼ ਬੰਦ ਕਰ ਦਿੱਤੀ ਜਾਂਦੀ ਹੈ, ਤਰ੍ਹਾਂ ਤਰ੍ਹਾਂ ਦੇ ਫਤਵੇ ਜਾਰੀ ਕਰ ਦਿੱਤੇ ਜਾਂਦੇ ਆ। ਜੇ ਗੁਰੂ ਦੇ ਸਿਧਾਂਤਾਂ ਦੀ ਗੱਲ ਲੈ ਕੇ ਚੱਲੀ, ਪਖੰਡਵਾਦ ਦਾ ਫੈਲਾਰਾ ਕੀਤਾ ਜਾ ਰਿਹਾ, ਸਾਡਾ ਦੁਖਾਂਤ ਹੈ। ਪਰ ਅਰਦਾਸ ਬੇਨਤੀ ਕਰੇਗਾ ਗੁਰੂ ਕੇ, ਸਿੱਖੋ ਅੱਜ ਸਾਨੂੰ ਜਾਗਣਾ ਪਵੇਗਾ, ਅੱਜ ਸਾਨੂੰ ਖੁਦ ਜ਼ਿੰਮੇਵਾਰੀਆਂ ਸੰਭਾਲਣੀਆਂ ਪੈਣਗੀਆਂ। अज गुरु की महान संस्था गुरुद्वारा गुरु की बाणी अदब ते सत्कार उपदेश ते संदेश सतगुर दे गुरबाणी का प्रचार ते प्रसार ए सानू खुद नू ड्यूटियां संभालनियां पैणियां। हर सिख कमर कसा करे, हर सिख इस पासे ख्याल देवे ਤਾਂ ਕਿ ਜਿਹੜੀ ਅਰਦਾਸ ਅਸੀਂ ਨਿਤ ਕਰਦੇ ਖਾਲਸੇ ਕੇ ਬੋਲ ਵਾਲੇ ਉਹ ਖਾਲਸੇ ਕੇ ਬੋਲ ਵਾਲੇ ਹੋ ਸਕਣ। ਤੇ ਮਾਫ ਕਰਿਓ ਗੁਰਮੁਖ ਪਿਆਰਿਓ, ਸਾਨੂੰ ਕਿਸੇ ਤਰ੍ਹਾਂ ਦੀ ਘਬਰਾਹਟ ਚ ਨਹੀਂ ਪੈਣਾ ਚਾਹੀਦਾ, ਸਾਨੂੰ ਕਿਸੇ ਤਰ੍ਹਾਂ ਦੇ ਸਵਾਰਥਾਂ ਤੇ ਲਾਲਚਾਂ ਚ ਨਹੀਂ ਪੈਣਾ ਚਾਹੀਦਾ, ਸਾਨੂੰ ਗੁਰੂ ਦੀ ਟੇਕ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ। ਮਾਰਾ ਰੱਖ ਏਕੋ ਆਪ ਮਾਨਸ ਕਹਿ ਕਿਸ ਨਾਹੀ ਹਾਥ। ਜੋ ਗੁਰਬਾਣੀ ਦੇ ਅੰਦਰ ਗੁਰਮੁਖ ਪਿਆਰੇ ਉਹ ਬਚਨ ਦਰਜ ਅਸੀਂ ਬਹੁਤੇ ਤਾਂ ਕਹਿ ਦਿੰਦੇ ਕਰੇ ਕਰਾਵੇ ਆਪੇ ਆਪ ਮਾਨਸ ਕਹਿ ਕਿਸ ਨਾਹੀ ਹਾਥ, ਪਰ ਇਹ ਬਚਨ ਨਹੀਂ ਗੁਰਬਾਣੀ ਵਿਚ ਦਰਜ ਆ। ਮਾਰਿਆ ਰੱਖ ਹੈ ਇਕੋ ਆਪ, ਮਾਰਨ ਵਾਲਾ ਵੀ ਉਹੀ ਤੇ ਰੱਖਣ ਵਾਲਾ ਵੀ ਉਹੀ ਹੈ, ਸਾਰੀ ਤਾਕਤ ਉਸੇ ਦੇ ਹੱਥ ਹੈ ਪਰਮਾਤਮਾ ਪਰਮੇਸ਼ਰ ਦੇ। ਅਸੀਂ ਉਸ ਰੱਬੀ ਤਾਕਤ, ਉਸ ਅਗੰਮੀ ਤਾਕਤ, ਉਸ ਅਕਾਲੀ ਤਾਕਤ ਦੇ ਨਾਲ ਜੁੜ ਜਾਈਏ। ਅੱਜ ਕਿਸੇ ਤਰ੍ਹਾਂ ਦਾ ਡਰ ਭੈ ਘਬਰਾਹਟ ਲੱਖਣ ਦੀ ਲੋੜ ਨਹੀਂ, ਅੱਜ ਸਾਨੂੰ ਜਾਗਣ ਦੀ ਲੋੜ ਹੈ। ਸਤਿਗੁਰ ਜਗਾ ਰੇ ਜਾਗ ਲਿਹੂ ਰੇ ਮਨਾ, ਜਾਗ ਲਿਹੂ ਕਹਾਂ ਗਫਲ ਸੋਇਆ, ਕਿਉਂ ਗਫਲਤਾ ਦੀ ਨੀਂਦ ਵਿਚ ਸੁੱਤਾ ਪਿਆ। ਗੁਰੂ ਕੇ ਸਿੱਖਾ ਜਾਗ, ਆ ਦੇਖ ਤੇਰੇ ਨਾਲ ਕੀ ਵਰਤਾਰਾ ਵਰਤ ਰਿਹਾ, ਆ ਕੀ ਕੁਝ ਹੋ ਗਿਆ, ਕਿੱਡੀਆਂ ਮਹਾਨ ਪਰੰਪਰਾਵਾਂ, ਕਿੱਡੀਆਂ ਮਹਾਨ ਮਰਯਾਦਾਵਾਂ, ਔਰ ਕਿੰਨਾ ਬਹਾਦਰੀ ਦਾ ਖੂਨ ਨਾਲ ਲਿਖਿਆ ਤੇਰਾ ਇਤਿਹਾਸ, ਪਰ ਤੂੰ ਅੱਜ ਕਿੱਥੇ ਖੜਾ ਇਸ ਗੱਲ ਦੀ ਵਿਚਾਰ ਕਰ ਤੇ ਖਿਆਲ ਕਰਿਓ ਗੁਰਮੁਖ ਪਿਆਰਿਓ। ਜਦੋਂ ਆਵਾਮ ਜਾਗਦਾ ਨਿਜ਼ਾਮ ਬਦਲੇ ਜਾਂਦੇ ਆ, ਤੁਹਾਡੇ ਜਾਗਣ ਦੀ ਲੋੜ ਆ। ਆ ਜਿਹੜੀਆਂ ਗਲਤ ਪਰੰਪਰਾਵਾਂ ਸਾਡੇ ਪੰਥ ਵਿਚ ਧਰਮ ਵਿਚ ਪਸਰ ਰਹੀਆਂ ਨੇ ਇਹ ਬਦਲੀਆਂ ਜਾਣਗੀਆਂ, ਜਿਹੜੇ ਜ਼ੋਰ ਤੇ ਜਬਰ ਦੀ ਗੱਲ ਤਾਨਾ ਛਾਈਆਂ ਇਹ ਬਦਲੀਆਂ ਜਾਣਗੀਆਂ। ਤਾਨਾ ਸਾਹਾਂ ਦੇ ਰਾਜ ਹਮੇਸ਼ਾ ਨਹੀਂ ਰਹਿੰਦੇ। ਅਸੀਂ ਦੇਖਦੇ ਗੁਰਮੁਖ ਪਿਆਰਿਓ 40 ਸਾਲ ਦੇ ਕਰੀਬ ਤਖ਼ਤ ਤੇ ਬਹਿ ਕੇ ਰਾਜ ਕਰਨ ਵਾਲਾ ਲਿਬੀਆ ਦੇ ਅੰਦਰ ਕੀ ਹੋਇਆ ਤੁਹਾਡੇ ਸਾਹਮਣੇ ਹੈ, ਮਿਸਰ ਦੇ ਅੰਦਰ ਕੀ ਹੋਇਆ ਤੁਹਾਡੇ ਸਾਹਮਣੇ ਹੈ, ਦਲੀਲਾਂ ਪ੍ਰਮਾਣ ਤੁਹਾਡੇ ਸਾਹਮਣੇ, ਵਰਤਾਰੇ ਤੁਹਾਡੇ ਸਾਹਮਣੇ ਵਰਤ ਰਹੇ ਗੁਰਮੁਖ ਪਿਆਰਿਓ। ਦਹਾਕਿਆਂ ਬੱਧੀ ਰਾਜ ਕਰਨ ਵਾਲੇ ਲੋਕ, ਤਾਨਾਸ਼ਾਹੀ ਚੰਮਦੀ ਜੁੱਤੀਆਂ ਚਲਾਉਣ ਵਾਲੇ ਲੋਕ, ਪਰ ਕੀ ਹੋਇਆ ਜਦੋਂ ਆਵਾਮ ਜਾਗਿਆ ਨਿਜ਼ਾਮ ਬਦਲ ਦਿੱਤੇ ਗਏ। ਅੱਜ ਜਦੋਂ ਤੁਸੀਂ ਜਾਗੋਗੇ ਤੁਹਾਡੇ ਜਾਗਣ ਦਾ ਵੇਲਾ ਹੈ, ਤੁਹਾਡੇ ਤੁਰਨ ਦਾ ਵੇਲਾ ਹੈ। ਇਸ ਪਾਸੇ ਗੁਰਮੁਖ ਪਿਆਰਿਓ ਜਾਗੋ, ਤੁਰੋ ਇਸ ਪਾਸੇ ਨੂੰ ਤੇ ਖਿਆਲ ਕਰਨਾ ਗੁਰੂ ਦਾ ਅਦਬ ਸਤਿਕਾਰ ਵੀ ਬਹਾਲ ਹੋਵੇਗਾ। ਗੁਰਮਰਯਾਦਾ ਗੁਰਦੁਆਰੇ ਦਾ ਜੋ ਕੰਸੈਪਟ ਸਤਿਗੁਰੂ ਨੇ ਸਾਨੂੰ ਦਿੱਤਾ ਉਹ ਵੀ ਪੂਰਨ ਮਰਯਾਦਾ ਅਨੁਸਾਰ ਬਰਕਰਾਰ ਹੋਵੇਗਾ। ਡਰਨ ਦੀ ਲੋੜ ਨਹੀਂ, ਘਬਰਾਹਟ ਦੀ ਲੋੜ ਨਹੀਂ, ਕਾਹਲੀ ਦੀ ਵੀ ਲੋੜ ਨਹੀਂ ਹੈ। ਬੜੇ ਠਰੰਮੇ ਦੇ ਨਾਲ, ਬੜੇ ਸਹਿਜ ਦੇ ਨਾਲ, ਬੜੀ ਅਮਨ ਸ਼ਾਂਤੀ ਦੇ ਨਾਲ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਜਦੋਂ ਅਸੀਂ ਇਸ ਪਾਸੇ ਤੁਰ ਪਵਾਂਗੇ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼ ਹੋ ਜਾਵੇਗੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਅੱਜ ਦਾ ਫਰਮਾਨ ਜੋ ਬਿਹਾਗੜਾ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰ ਰਹੇ ਹੈ ਗੁਰਮੁਖ ਪਿਆਰੇ, ਉਹ ਵੀ ਸਾਨੂੰ ਇਸੇ ਪਾਸੇ ਉਪਦੇਸ਼ ਦੇ ਰਹੇ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ 546 ਅੰਗ ਦੇ ਉੱਪਰ ਜੋ ਸੁਭਾਇਮਾਨ ਸ਼ਬਦ ਦਾ ਚੌਥਾ ਬੰਦ ਜਿਸ ਦੀ ਅੱਜ ਆਪਾਂ ਵਿਚਾਰ ਕਰਨ ਜਾ ਰਹੇ ਹਾਂ, ਜਿਸ ਦਾ ਮੂਲ ਪਾਠ ਸਤਿਕਾਰਯੋਗ ਸਿੰਘ ਸਾਹਿਬ ਜੀ ਭਾਈ ਸਾਹਿਬ ਦੇ ਪਾਸੋਂ ਅਸੀਂ ਸਰਵਣ ਕੀਤਾ ਹੈ, ਉਸ ਦਾ ਪਹਿਲਾ ਹੀ ਬਚਨ ਜੋ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਚਾਰਨ ਕਰ ਰਿਹਾ, ਉਹ ਮਨੋਬਿਰਤੀਆਂ ਨੂੰ ਇਕਾਗਰ ਚਿਤ ਕਰਕੇ ਸਰਵਣ ਕਰੀਏ ਔਰ ਜਾਗੀਏ, ਇਸ ਪਾਸੇ ਤੁਰੀਏ ਤਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼ ਦੇ ਅਸੀਂ ਪਾਤਰ ਬਣ ਸਕੀਏ। ਔਰ ਜਿਹੜੀ ਨਿਤ ਅਰਦਾਸ ਕਰਦੇ ਖਾਲਸੇ ਕੇ ਬੋਲ ਵਾਲੇ, ਉਹ ਖਾਲਸੇ ਕੇ ਬੋਲ ਵਾਲੇ ਹੋ ਸਕਣ। ਕਿਸੇ ਤਰ੍ਹਾਂ ਦੇ ਡਰ ਭੈ ਘਬਰਾਹਟ ਦੀ ਲੋੜ ਨਹੀਂ, ਕਿਉਂਕਿ ਮਾਰਿਆ ਰੱਖ ਹੈ ਏਕੋ ਆਪ, ਜਿਨ੍ਹੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਵਾਸ ਬਖਸ਼ੇ ਦੁਨੀਆਂ ਦੀ ਕੋਈ ਤਾਕਤ ਖੋ ਨਹੀਂ ਸਕਦੀ। ਤੇ ਜਿੱਦਣ ਵਾਹਿਗੁਰੂ ਦੇ ਵੱਲੋਂ ਸਵਾਸ ਮੁੱਕ ਗਏ, ਮਾਫ ਕਰਿਓ ਗੁਰਮੁਖੋ, ਭਾਵੇਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਨਾਲ ਲੰਚ ਤੇ ਡਿਨਰ ਇਕੱਠਾ ਖਾਂਦਾ ਹੋਵੇ ਮਨੁੱਖ, ਉਹਨੂੰ ਪ੍ਰਧਾਨ ਮੰਤਰੀ ਵੀ ਬਾਹੋਂ ਫੜ ਕੇ ਨਹੀਂ ਰੱਖ ਸਕਦਾ ਵੀ ਜਮੋ ਛੱਡ ਜਾਓ, ਇਹ ਤੇ ਮੇਰਾ ਦੋਸਤ ਹੈ, ਇਹਨੂੰ ਮੈਂ ਜਾਣ ਨਹੀਂ ਦੇਣਾ। ਕਿਸੇ ਵੀ ਕੰਟਰੀ ਦਾ ਪ੍ਰਾਈਮ ਮਿਨਿਸਟਰ ਕਿਉਂ ਨਾ ਹੋਵੇ, ਗੁਰਮੁਖ ਪਿਆਰੇ ਵੱਡੀ ਤਾਕਤ ਦਾ ਮਾਲਕ ਉਹ ਬਾਹੋਂ ਫੜ ਕੇ ਰੱਖ ਨਹੀਂ ਸਕਦਾ, ਕਿਉਂਕਿ ਜਿਨਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ। ਜਦੋਂ ਵਾਹਿਗੁਰੂ ਵੱਲੋਂ ਸਵਾਸ ਮੁੱਕ ਗਏ, ਦੁਨੀਆਂ ਦੀ ਕੋਈ ਤਾਕਤ ਨਹੀਂ ਰੱਖ ਸਕਦੀ। ਔਰ ਜਿੰਨਾ ਚਿਰ ਵਾਹਿਗੁਰੂ ਦੇ ਬਖਸ਼ੇ ਸਵਾਸ ਹੈ ਗੁਰਮੁਖ ਪਿਆਰਿਓ, ਦੁਨੀਆਂ ਦੀ ਕੋਈ ਤਾਕਤ ਖੋਹ ਨਹੀਂ ਸਕਦੀ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੀ ਬਚਨ ਕਰ ਰਹੇ, ਤੁਜ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ। ਸੱਚੇ ਪਾਤਸ਼ਾਹ ਬਚਨ ਕਰਦੇ ਆ, ਐਵੇਂ ਮਨੁੱਖ ਭੁਲੇਖੇ ਚ ਜਿਉ ਰਿਹਾ ਕਿ ਕੋਈ ਹੋਰ ਵਸਤੂ ਰੱਖ ਲਵੇਗੀ, ਕੋਈ ਦੁਨਿਆਵੀ ਤਾਕਤ ਰੱਖ ਲਵੇਗੀ, ਕੋਈ ਤਾਗਾ ਤੇ ਤਵੀਤ, ਕੋਈ ਵਹਿਮ ਭਰਮ ਤੇ ਪਖੰਡ ਰੱਖ ਲਵੇਗਾ, ਕੋਈ ਰੱਬ ਦਾ ਸ਼ਰੀਕ ਬਣਿਆ ਦੇਹ ਧਾਰੀ ਪਖੰਡੀ ਗੁਰੂ ਸਾਨੂੰ ਰੱਖ ਲਵੇਗਾ। ਨਹੀਂ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਤੋਂ ਬਿਨਾਂ, ਸੱਚੇ ਸਤਿਗੁਰ ਤੋਂ ਬਿਨਾਂ ਕੋਈ ਰੱਖਣ ਵਾਲਾ ਨਹੀਂ ਹੈ। ਇਹ ਮਨੁੱਖ ਦੇ ਭੁਲੇਖੇ ਆ, ਮਨੁੱਖ ਭੁਲੇਖੇ ਚ ਜਿਉ ਰਿਹਾ, ਜੇ ਐਸਾ ਉਸਦਾ ਖਿਆਲ ਹੈ ਤਾਂ ਤੁਜ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ। ਉਸ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ, ਅਕਾਲ ਪੁਰਖ ਤੋਂ ਬਿਨਾਂ ਮਨੁੱਖ ਨੂੰ ਰੱਖਣ ਵਾਲਾ ਕੋਈ ਨਹੀਂ ਹੈ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਰੱਖਣ ਵਾਲਾ ਹੈ। ਪਤ ਤੇ ਉਦਾਹਰਨ ਹਰ ਬਿਰਧ ਤੁਮਾਰਾ ਰਾਮ। ਤੇ ਨਾਲ ਹੀ ਬਚਨ ਕੀਤਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿ ਉਹ ਵਾਹਿਗੁਰੂ ਪਤਤਾਂ ਨੂੰ ਉਧਾਰਨ ਵਾਲਾ, ਉਹਦਾ ਬਿਰਧ ਜੋ ਸੁਭਾਅ ਹੈ, ਉਹਦਾ ਜੋ ਧਰਮ ਹੈ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ ਮੇਲ ਲਹੂ ਦਿਆਲ ਢਹਿ ਪਏ ਦੁਆਰਿਆ, ਰੱਖ ਲਿਵੋ ਦੀਨ ਦਿਆਲ ਭਰਮਤ ਬਹੁ ਹਾਰਿਆ। ਜੇ ਗੁਰੂ ਕਾ ਸਿੱਖ ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਰਨ ਆਵੇ ਤੇ ਸਤਿਗੁਰ ਰੱਖਦਾ, ਉਹ ਵਾਹਿਗੁਰੂ ਤਾਂ ਕਿਰਤ ਘਣਾ ਨੂੰ ਪਾਲਦਾ, ਉਹ ਤੇ ਪਤਤਾਂ ਨੂੰ ਉਧਾਰਦਾ, ਉਹਦਾ ਬਿਰਧ ਹੈ, ਸੁਭਾਅ ਹੈ। ਪਤਤ ਉਧਾਰਨ ਹਰ ਬਿਰਧ ਤੋਂ ਮਾਰਾ ਰਾਮ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਚਾਰਨ ਕਰਕੇ ਸਾਨੂੰ ਸਮਝਾ ਰਹੇ ਹੈ ਕਿ ਗੁਰਮੁਖੋ, ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਜਾਵੋ, ਦੁਨਿਆਵੀ ਸ਼ਰਨ ਛੱਡ ਦਿਓ, ਦੁਨਿਆਵੀ ਲੋਕਾਂ ਦੀ, ਦੁਨਿਆਵੀ ਤਾਕਤਾਂ ਦੀ, ਉਸ ਮਹਾਂਸ਼ਕਤੀ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਸ਼ਰਨ ਵਿੱਚ ਜਾਓ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਪਤਤਾਂ ਨੂੰ ਉਧਾਰਨ ਵਾਲਾ, ਉਸ ਵਾਹਿਗੁਰੂ ਦਾ ਬਿਰਧ ਸੁਭਾਅ ਧਰਮ, ਪਤਤਾਂ ਨੂੰ ਵੀ ਉਧਾਰਨ ਵਾਲਾ, ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਪੈਣਾ ਕਰੋ। ਪਤ ਤੇ ਉਧਾਰਨ ਸਰਨ ਸੁਆਮੀ ਕਿਰਪਾ ਨਿਧ ਦਇਆਲਾ। ਉਹ ਵਾਹਿਗੁਰੂ ਅਕਾਲ ਪੁਰਖ ਸੱਚਾ ਸਤਿਗੁਰ ਪਤਤਾਂ ਨੂੰ ਉਧਾਰਨ ਵਾਲਾ ਹੈ। ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਸੁਆਮੀ, ਜੋ ਜੀਵਾਂ ਦਾ ਮਾਲਕ ਹੈ, ਕਿਰਪਾ ਦਾ ਨਿਧ, ਕਿਰਪਾ ਦਾ ਖਜ਼ਾਨਾ ਹੈ, ਭੰਡਾਰਾ ਹੈ ਔਰ ਦਇਆਲਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ ਪਤਤਾਂ ਨੂੰ ਉਧਾਰਨ ਵਾਲੇ ਸਤਿਗੁਰ, ਹੇ ਕਿਰਪਾ ਦੇ ਨਿਧ, ਹੇ ਦਇਆਲੂ ਸੱਚੇ ਪਾਤਸ਼ਾਹ, ਮੈਂ ਤੇਰੀ ਸ਼ਰਨ ਹਾਂ। ਤੇ ਉਪਦੇਸ਼ ਹੈ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਉਪਦੇਸ਼ ਹੈ ਸਾਨੂੰ ਸੰਸਾਰੀ ਲੋਕਾਂ ਨੂੰ ਕਿ ਪਿਆਰਿਓ ਗੁਰੂ ਦੀ ਸ਼ਰਨ ਵਿਚ ਆਓ, ਅਰਦਾਸ ਕਰੋ ਸੱਚੇ ਪਾਤਸ਼ਾਹ ਦੇ ਚਰਨਾਂ ਤੇ, ਅੰਧ ਕੂਪ ਤੇ ਉਧਰ ਕਰਤੇ ਸਗਲ ਘਾਟ ਪ੍ਰਤਪਾਲਾ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੀ ਸਾਨੂੰ ਮੋਹ ਮਾਇਆ ਦੇ ਅੰਧਕੂਪ ਤੋਂ, ਮੋਹ ਮਾਇਆ ਦੇ ਡੂੰਘੇ ਖੂਹ ਤੋਂ ਬਚਾਉਣ ਵਾਲਾ ਉਹ ਸੱਚਾ ਪਾਤਸ਼ਾਹ ਮਹਾਰਾਜ ਹੈ। ਉਸ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਬੰਦਗੀ, ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਹੀ ਜੁੜਨਾ ਕਰੋ, ਜੋ ਜਿਵੇਂ ਜਮਾਨ ਕੇ ਬਿਖੈ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਗਲ ਘਾਟ ਪ੍ਰਤਪਾਲਾ, ਉਹ ਸਗਲ ਘਟਾਂ ਚ ਕਣ ਕਣ ਵਿਚ ਹਾਜ਼ਰ ਹੈ, ਜਰਰੇ ਜਰਰੇ ਵਿਚ ਹਾਜ਼ਰ ਹੈ ਔਰ ਪ੍ਰਤਪਾਲਣਾ ਕਰਨ ਵਾਲਾ। ਅੰਧਕੂਪ ਤੇ ਉਧਰ ਕਰਤੇ, ਹੇ ਸੱਚੇ ਪਾਤਸ਼ਾਹ ਮੈਨੂੰ ਮੋਹ ਮਾਇਆ ਦੇ ਅੰਧਕੂਪ ਤੋਂ ਉਧਾਰ ਦੇਣਾ ਕਰ, ਪਾਰ ਕਰਦੇ, ਦੂਰ ਕਰਦੇ ਮੈਨੂੰ ਇਸ ਮੋਹ ਮਾਇਆ ਦੇ ਅੰਧਕੂਪ ਤੋਂ। ਸਤਿਗੁਰ ਦੇ ਅੱਗੇ ਸ਼ਰਨ ਕਰ, ਸਤਿਗੁਰ ਦੀ ਸ਼ਰਨ ਵਿਚ ਆ ਕੇ ਅਰਦਾਸ ਕਰ, ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹੈ, ਸਤਿਗੁਰ ਰਾਹ ਦੱਸ ਰਹੇ ਹੈ ਸਾਨੂੰ। ਗੁਰਮੁਖ ਪਿਆਰ, ਸ਼ਰਨ ਤੇਰੀ ਕਟ ਮਹਾ ਬੇੜੀ, ਇਕ ਨਾਮ ਦੇਹ ਆਧਾਰਾ। ਹੇ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ, ਮੈਂ ਤੇਰੀ ਸ਼ਰਨ ਹਾਂ, ਮੋਹ ਮਾਇਆ ਦੀ, ਵਿਸ਼ੇ ਵਿਕਾਰਾਂ ਦੀ, ਕਾਮ ਕ੍ਰੋਲੋ ਮੋਹੰਕਾਰ ਦੀ ਜੋ ਮਹਾ ਬੇੜੀ ਹੈ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਉਹ ਕੱਟ ਦੇਣਾ ਕਰ। ਇੱਕ ਨਾਮ ਦੇਹ ਆਧਾਰਾ, ਮੈਨੂੰ ਇੱਕ ਆਪਣੇ ਨਾਮ ਦੀ ਬਖਸ਼ਿਸ਼ ਕਰ। ਆਧਾਰ ਦਾ ਅਰਥ ਹੈ ਆਸਰਾ, ਮੈਨੂੰ ਆਪਣੇ ਨਾਮ ਦਾ ਆਸਰਾ ਬਖਸ਼ ਸੱਚੇ ਪਾਤਸ਼ਾਹ। ਮੈਂ ਦੁਨਿਆਵੀ ਆਸਰਿਆਂ ਨੂੰ ਛੱਡ ਕੇ ਤੇਰੇ ਨਾਮ ਦੇ ਆਸਰੇ ਨੂੰ ਟਿਕਾ ਲਵਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਮੈਨੂੰ ਤੇਰੇ ਨਾਮ ਦਾ ਆਸਰਾ, ਮੈਂ ਤੇਰੀ ਓਟ ਨੂੰ ਟਿਕਾ ਲਵਾਂ ਦੁਨਿਆਵੀ ਓਟਾਂ ਛੱਡ ਕੇ। ਦੁਨਿਆਵੀ ਓਟਾਂ ਝੂਠੀਆਂ ਨੇ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸ ਕਹਿ ਦੀਏ ਰਹੇ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ। उस वाहगुरु सच्चे पातशाह दी शरण नाम दा आसरा लैके ते अपनियां मोह माया दियां बेड़ियां नूं कटवाउणा है। सतगुरु सच्चे पातशाह सानू राह दस रहे, गुरु अर्जन देव सच्चे पातशाह महाराज अरदास रूप दे अंदर गुरु के सिखो वाहगुरु अकाल पुरख अगे अरदास करो, सच्चे पातशाह शरण तेरी कट महा बेड़ी, असी तुहाडी शरण हां सच्चे पातशाह महाराज, साडे ते रहमत करो, एक नाम देह आधारा अपने नाम दा आसरा दे के साडियां लोक परलोक दियां विषय विकारां दियां काम क्रोध दियां बंधना दियां बेड़ियां कट देना करो। बिनवंत नान कर दे राखो गोविंद दीन दयारा। इस बंद दे समाप्ति वाली पंक्ति च नानक नाम दी मोहर लगा के गुरु अर्जन देव सच्चे पातशाह वचन कर रहे है, बिनवंत नानक बेनती रूप दे अंदर कर दे राखो, मेरी बेनती है सच्चे पातशाह मैनू अपने हाथ दे के दंडौत बंधन अनक बार सर्ब कला समर्थ डोलन ते राखो प्रभु नानक दे कर हथ। सतगुरु सच्चे पातशाह रहमत करो, बिनवंत नानक कर दे राखो अपना हस्त कमल मेरे सिर ते मेर भरिया हथ रख के, ते सच्चे पातशाह महाराज मैनू इन्हां वस्तां तों मोह माया दे चक्करां तों काम करो लो मोहंकार तों लोक पर लोक दे बंधना तों सच्चे पातशाह महाराज रख लैणा करो। गोविंद दीन दयारा, हे गोविंद दीन दयारा, दीना दे दयालु सच्चे पातशाह महाराज, दीना ते दया करन वाले हे वाहगुरु सच्चे पातशाह महाराज मेरे ते रहमत करो। ते सतगुरु सच्चे पातशाह महाराज ने सानू इस दे अंदर गुरमुख प्यारे ही उपदेश बख्शे है कि वाहगुरु सच्चा पातशाह महाराज ही हस्त कमल दे के सानू रख सकदा है। यह सतगुरु दा सच्चा उपदेश गुरु घर तों गुरुद्वारे तों गुरमुख प्यारे संसार ते प्रचार ते प्रसार होवे। गुरुद्वारा जो दास पहला बेनती कर हटिया गुरमुख प्यारे हो कि गुरुद्वारे साडे धर्म प्रचार दा केंद्र, गुरबाणी दे प्रचार ते प्रसार दा केंद्र, गुरु का सिख दुनिया दे जिस कोने विच गया गुरमुख प्यारे उन्होंने उत्थे गुरुद्वारे ते गुरधाम उसारना कीते। एक तां इतिहासक स्थान ने, हिस्टोरिकल प्लेस ने जिथे सतगुरां ने चरण पाए, और दूसरे गुरुद्वारे गुरधाम जिथे भी गुरु का सिख गया उथे ही गुरुद्वारा साहब उसारना कीते। पर अज लोड है सानू उन्हां गुरुद्वारियां दी सेवा संभाल दी, अज लोड है उथे गुरसिखी दे प्रचार ते प्रसार दी, अज लोड है सानू गुरु घरां दे अंदर मित मर्यादा जो गुरु की है उसनू लागू करन दी और उन्हां दे दर्शन ददारे ते सेवा संभाल दी गल। आ देखो असी अरदास करदे हां गुरमुख प्यारे हो ते अरदास दे विच शब्द जुड़े आ, हे अकाल पुरख वाहिगुरु सच्चे पातशाह जिन्हां गुरुद्वारियां गुरधामां तो पंथ नूं विछोड़िया गया तिन्हां दे खुले दर्शन ददारे ते सेवा संभाल दा दान अपने प्यारे खालसा जी नूं बख्श। कल सुबह दी दीवान विच भी दास बेनती कर रहा सी, गुरमुख प्यारे गुरु का हर सिख अरदास करदा, दुनिया दे हर कोने विच वसदा सिख अरदास करदा, ते असी गुरमुख प्यारे इत्थे भारत दी धरती ते बैठे असी अरदास करदे आं। जदों भी कोई कार्ज हुंदा हर गुरु का सिख, चाहे वह धार्मिक है, चाहे राजनीतिक है, चाहे किस किते नाल बिजनेस नाल जुड़िया होया, पर जदों वह अरदास करदा उहदी अरदास दे बोल है कि जिन्हां गुरधामां तों पंथ नूं विछोड़िया गया। ते दास बेनती करे केवल उन्हां गुरुद्वारियां दी गल नहीं जिहड़े गुरुद्वारे सरहदां तों पार रह गए आ। गुरमुख प्यारियो ओ गुरधाम जेडे साडे ही देश दे अंदर साडे तों विछोड़ दिते गए, अज उहनां दे सेवा संभाल ते उहनां दे दर्शन दिदारियां दी गल। कल दे दीवान च भी दास बेनती कर रहा सी, गुरुद्वारा ज्ञान गोदड़ी साहब हरिद्वार हर की पौड़ी जो अज तों 27 साल पहलां साडे तों विछोड़ दिता गया, अज उस गुरुद्वारे दी मुड़ उसारी, उस गुरुद्वारे दी आजादी और उहदे दर्शन दारे ते सेवा संभाल दी गल करन वास्ते अज हजारां सिख दिल्ली दी धरती ते पहुंच चुके है। जो दास ने बेनती कीती सी कल दे दीवान विच, हजारां सिख कल तो गुरमुख प्यारियो बसां कारां ट्रकां राही रेल गड्डियां दे राही अत दी सर्दी दे मौसम दे विच ठंड दी परवाह नहीं कीती गुरु के सिख ने, गुरमुख प्यारियो जिन्हां नूं गुरु दा प्यार है गुरु दा दर्द है ਅੱਜ ਹਜ਼ਾਰਾਂ ਸਿੱਖ ਦਿੱਲੀ ਦੀ ਧਰਤੀ ਤੇ ਪਹੁੰਚ ਚੁੱਕੇ ਐ ਉਸ ਰੋਸ ਪ੍ਰੋਟੈਸਟ ਵਾਸਤੇ ਉਨ੍ਹਾਂ ਸਰਕਾਰਾਂ ਦੇ ਅੱਗੇ ਉਨ੍ਹਾਂ ਹਕੂਮਤਾਂ ਦੇ ਅੱਗੇ ਉਨ੍ਹਾਂ ਸਿਆਸੀ ਆਗੂਆਂ ਦੇ ਅੱਗੇ ਜਿਹੜੇ ਸਾਡੇ ਵਿਛੜੇ ਗੁਰਧਾਮਾਂ ਦੀ ਸੇਵਾ ਸੰਭਾਲ ਤੇ ਦਰਸ਼ਨ ਦਿਦਾਰੇ ਸਾਨੂੰ ਕਰਨ ਨਹੀਂ ਦੇ ਰਹੇ ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਗੁਰਮੁਖ ਪਿਆਰਿਓ ਰਾਤ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਗੁਰਦੁਆਰਾ ਮਦਨੂ ਕਾ ਟਿੱਲਾ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਹਜ਼ਾਰਾਂ ਸਿੱਖ ਸੰਗਤਾਂ ਪਹੁੰਚ ਚੁੱਕੀਆਂ ਨੇ ਇੱਥੇ ਗੁਰਮੁਖ ਪਿਆਰੇ ਉਸ ਵਿਛੜੇ ਗੁਰਧਾਮਾਂ ਦੀ ਸੇਵਾ ਸੰਭਾਲ ਤੇ ਦਰਸ਼ਨ ਦਿੱਤਾ ਤੇ ਦਾਸ ਇਸ ਗੱਲੋਂ ਧੰਨਵਾਦ ਵੀ ਕਰਨਾ ਚਾਹੁੰਦਾ ਉਨ੍ਹਾਂ ਗੁਰੂ ਕੇ ਸਿੱਖਾਂ ਦਾ ਜਿਨ੍ਹਾਂ ਨੇ ਇਸ ਆਵਾਜ਼ ਨੂੰ ਸੁਣਿਆ ਬਹੁਤ ਸਾਰੇ ਗੁਰਮੁਖ ਪਿਆਰੇ ਉਹ ਸੰਤ ਮਹਾਂਪੁਰਖ ਵੀ ਆਵਾਜ਼ ਨੂੰ ਸੁਣ ਕੇ ਕਿਉਂਕਿ ਜਿਹੜੇ ਗੁਰੂ ਨਾਨਕ ਦੇ ਸਿੱਖ ਆ ਜਿਹੜੇ ਗੁਰੂ ਨਾਨਕ ਨਾਲ ਪਿਆਰ ਰੱਖਣ ਵਾਲੇ ਆ ਜਿਨ੍ਹਾਂ ਨੇ ਇਸ ਆਵਾਜ਼ ਨੂੰ ਸੁਣਿਆ ਕਿ ਜਿਹੜੇ ਗੁਰਦੁਆਰੇ ਗੁਰਧਾਮ ਸਾਡੇ ਤੋਂ ਸਾਡੇ ਦੇਸ਼ ਚ ਵੀ ਛੋੜ ਦਿੱਤੇ ਗਏ ਪਤਾ ਹੀ ਨਹੀਂ ਸੀ ਅੱਜ ਜੇ ਪਤਾ ਲੱਗਿਆ ਤੇ ਵਹੀਰਾਂ ਘੱਟ ਦਿੱਤੀਆਂ ਗੁਰੂ ਕੀਆਂ ਸੰਗਤਾਂ ਨੇ ਅੱਜ ਲੱਖਾਂ ਸੰਗਤਾਂ ਦੇ ਮਨਾਂ ਚ ਰੋਸ ਬੜੇ ਟੈਲੀਫੋਨ ਆ ਰਹੇ ਆ ਦੇਸ਼ਾਂ ਪਰਦੇਸਾਂ ਚੋਂ ਬਹੁਤ ਸਾਰੇ ਐਸੇ ਸਿੱਖ ਜਿਹੜੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਉਸ ਗੁਰਦੁਆਰੇ ਦੇ ਦਰਸ਼ਨ ਕੀਤੇ ਸੀ ਜਿਨ੍ਹਾਂ ਨੇ ਅੱਜ ਤੋਂ 27 ਸਾਲ ਪਹਿਲਾਂ ਜਦੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਸੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਜਿਨ੍ਹਾਂ ਦਰਸ਼ਨ ਕੀਤੇ ਅੱਜ ਉਨ੍ਹਾਂ ਦੇ ਫੋਨ ਆ ਰਹੇ ਬਹੁਤ ਸਾਰੇ ਇਤਿਹਾਸਕਾਰਾਂ ਦੇ ਪੰਥ ਪ੍ਰਸਿੱਧ ਇਤਿਹਾਸਕਾਰਾਂ ਦੇ ਫੋਨ ਆ ਰਹੇ ਔਰ ਉਹ ਦੱਸ ਰਹੇ ਆ ਅਰਦਾਸ ਨੂੰ ਅੱਜ ਹੀ ਸੁਬਹਾ ਗੱਲ ਹੋਈ ਗੁਰਮੁਖ ਪਿਆਰਿਓ ਇੱਕ ਪ੍ਰਸਿੱਧ ਇਤਿਹਾਸਕਾਰ ਗੁਰਮੁਖ ਦਾ ਕੱਲ ਵੀ ਫੋਨ ਆਇਆ ਔਰ ਅੱਜ ਉਸ ਦੇ ਨਾਲ ਗੱਲਬਾਤ ਉਨ੍ਹਾਂ ਨੇ ਕਿਹਾ ਉਸ ਵੇਲੇ ਤੋਂ ਹੀ 84 ਤੋਂ ਬਾਅਦ ਉਸ ਗੁਰਦੁਆਰਾ ਸਾਹਿਬ ਦੀ ਫਾਈਲ ਬਣ ਕੇ ਉਸ ਗੁਰਦੁਆਰਾ ਸਾਹਿਬ ਦੀ ਅੱਜ ਸਰਕਾਰ ਦੀਆਂ ਮੇਜ਼ਾਂ ਦੇ ਉੱਤੇ ਫਾਈਲਾਂ ਦੇ ਢੇਰਾਂ ਵਿੱਚ ਘੁੰਮਦੀ ਫਿਰ ਰਹੀ ਹੈ ਘੱਟ ਗਿਣਤੀ ਕਮਿਸ਼ਨ ਦੇ ਕੋਲ ਉਸ ਗੁਰਦੁਆਰਾ ਸਾਹਿਬ ਦਾ ਮਸਲਾ ਗਿਆ ਸਾਡੇ ਆਗੂ ਲੋਕ ਭਾਵੇਂ ਉਹ ਗੁਰਮੁਖ ਪਿਆਰ ਪਤਾ ਨਹੀਂ ਕੀ ਉਨ੍ਹਾਂ ਦੀਆਂ ਮਜ਼ਬੂਰੀਆਂ ਰਹੀਆਂ ਨੇ ਜਿਸ ਕਾਰਨ ਕਰਕੇ ਉਹ ਅੱਜ ਤੱਕ ਉਸ ਗੁਰਦੁਆਰਾ ਸਾਹਿਬ ਨੂੰ ਉਸਾਰ ਨਹੀਂ ਸਕੇ ਆਜ਼ਾਦ ਨਹੀਂ ਕਰ ਸਕੇ ਪਤਾ ਨਹੀਂ ਕੀ ਮਜ਼ਬੂਰੀਆਂ ਉਨ੍ਹਾਂ ਦੇ ਸਾਹਮਣੇ ਆ ਗਈਆਂ ਤੇ ਦਾਸ ਇਹ ਵੀ ਬੇਨਤੀ ਕਰਨੀ ਚਾਹੁੰਦਾ ਪਤਾ ਨਹੀਂ ਅੱਜ ਕੀ ਮਜ਼ਬੂਰੀ ਉਨ੍ਹਾਂ ਲੋਕਾਂ ਦੇ ਸਾਹਮਣੇ ਹੈ ਕਿ ਜਿਨ੍ਹਾਂ ਨੂੰ ਅੱਜ ਇਸ ਗੁਰਦੁਆਰਾ ਸਾਹਿਬ ਦੀ ਆਜ਼ਾਦੀ ਲਈ ਮੈਦਾਨ ਵਿਚ ਆਉਣਾ ਚਾਹੀਦਾ ਸੀ ਜ਼ਿੰਮੇਵਾਰੀ ਤੇ ਆਉਣਾ ਚਾਹੀਦਾ ਸੀ ਉਹ ਵੀ ਆਪੋ ਆਪਣੇ ਘਰਾਂ ਵਿਚ ਬੈਠੇ ਆ ਉਹ ਜਿਵੇਂ ਤਮਾਸ਼ਗੀਰ ਤਮਾਸ਼ਾ ਦੇਖਦਾ ਉਹ ਤਮਾਸ਼ਾ ਦੇਖ ਰਹੇ ਆ ਜਿਨ੍ਹਾਂ ਦਾ ਫਰਜ਼ ਬਣਦਾ ਸੀ ਪਰ ਦਾਸ ਧੰਨਵਾਦ ਕਰਦਾ ਗੁਰੂ ਕੇ ਸਿੱਖਾਂ ਦਾ ਉਨ੍ਹਾਂ ਗੁਰਮੁਖਾਂ ਪਿਆਰਿਆਂ ਦਾ ਜਿਨ੍ਹਾਂ ਨੇ ਆਵਾਜ਼ ਸੁਣੀ ਹੈ ਔਰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਲਈ ਵੱਖ ਵੱਖ ਸਟੇਟਾਂ ਤੋਂ ਚੱਲ ਕੇ ਉੱਤਰਾਖੰਡ ਤੋਂ ਯੂਪੀ ਤੋਂ ਰਾਜਸਥਾਨ ਤੋਂ ਹਰਿਆਣਾ ਤੋਂ ਔਰ ਪੰਜਾਬ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਰੇਲ ਗੱਡੀਆਂ ਭਰ ਗਈਆਂ ਗੁਰਮੁਖ ਪਿਆਰੇ ਇੰਨੀਆਂ ਸੰਗਤਾਂ ਰਾਤ ਦੀਆਂ ਇੱਥੇ ਪਹੁੰਚੀਆਂ ਨੇ ਰੇਲ ਗੱਡੀਆਂ ਟਰੱਕਾਂ ਬੱਸਾਂ ਕਾਰਾਂ ਦੇ ਉੱਪਰ ਜਿਨ੍ਹਾਂ ਆਪਣਾ ਫਰਜ਼ ਪਛਾਣਿਆ ਬਹੁਤ ਸਾਰੇ ਸਾਧੂ ਲੋਕਾਂ ਨੇ ਵੀ ਅਰਦਾਸ ਬੇਨਤੀ ਕਰਨੀ ਚਾਹੁੰਦਾ ਜਿਹੜੇ ਧਰਮ ਦੇ ਨਾਂ ਦੇ ਉੱਤੇ ਧਾਰਮਿਕ ਅਹੁਦਿਆਂ ਤੇ ਬੈਠੇ ਹੋਏ ਸਾਡੇ ਆਗੂ ਆ ਉਨ੍ਹਾਂ ਦੀ ਨੀਂਦ ਕਦੋਂ ਟੁੱਟੇਗੀ ਉਨ੍ਹਾਂ ਨੂੰ ਕਦੋਂ ਜਾਗ ਆਏਗੀ ਉਨ੍ਹਾਂ ਦੀ ਗਾਫਲਤਾ ਕਦੋਂ ਦੂਰ ਹੋਵੇਗੀ ਜਿਨ੍ਹਾਂ ਦਾ ਫਰਜ਼ ਬਣਦਾ ਦਾਸ ਤੇ ਹੱਥ ਜੋੜ ਕੇ ਬੇਨਤੀ ਕਰ ਸਕਦਾ ਇੰਨੇ ਸਾਧੂ ਲੋਕ ਗੁਰੂ ਨਾਨਕ ਦੇ ਨਾਂ ਤੇ ਵਿਚਰਨ ਵਾਲੇ ਜਿਨ੍ਹਾਂ ਨੇ ਤੇ ਆਵਾਜ਼ ਸੁਣੀ ਉਹ ਤਾਂ ਪਹੁੰਚ ਗਏ ਆ ਪਰ ਜਿਹੜੇ ਬਾਕੀ ਵੀ ਸਾਧੂ ਲੋਕ ਗੁਰੂ ਨਾਨਕ ਦੇ ਨਾਂ ਤੇ ਸਥਾਨ ਬਣਾਏ ਆ ਗੁਰੂ ਨਾਨਕ ਦੇ ਨਾਂ ਦੇ ਉੱਤੇ ਵਿਚਰ ਰਹੇ ਆ ਕੀ ਉਨ੍ਹਾਂ ਨੇ ਆਵਾਜ਼ ਹੀ ਨਹੀਂ ਸੁਣੀ ਉਨ੍ਹਾਂ ਨੂੰ ਵੀ ਦਾਸ ਬੇਨਤੀ ਕਰੇਗਾ ਹਜ਼ਾਰਾਂ ਦੀ ਤਾਦਾਦ ਵਿਚ ਐਸੇ ਡੇਰੇ ਉਸਰੇ ਗੁਰੂ ਨਾਨਕ ਦੇ ਨਾਂ ਦੇ ਉੱਤੇ ਉਨ੍ਹਾਂ ਦਾ ਫਰਜ਼ ਬਣਦਾ ਅੱਜ ਗੁਰਦੁਆਰਾ ਗਿਆਨ ਗੋਦੜੀ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਉਹਦੀ ਆਜ਼ਾਦੀ ਲਈ ਮੂਹਰੇ ਆਉਣ ਜਿਨ੍ਹਾਂ ਨੂੰ ਪੰਥ ਨੇ ਸਨਮਾਨਿਤ ਅਹੁਦਿਆਂ ਤੇ ਬਿਠਾਇਆ ਹੋਇਆ ਜਿਹੜੇ ਅਹੁਦੇਦਾਰ ਲੋਕ ਹੈ ਉਨ੍ਹਾਂ ਦਾ ਅੱਜ ਫਰਜ਼ ਬਣਦਾ ਅੱਜ ਉਨ੍ਹਾਂ ਲੋਕਾਂ ਦਾ ਨਕਾਬ ਲਾਉਣ ਦੀ ਲੋੜ ਹੈ ਜਿਹੜੇ ਰੁਕਾਵਟ ਨੇ ਉਸ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਲਈ ਅੱਜ ਸਿਆਸੀ ਮਸਲਾ ਨਹੀਂ ਅੱਜ ਉਨ੍ਹਾਂ ਨੂੰ ਆਪਣੀਆਂ ਸਿਆਸੀ ਭਾਈਵਾਲੀਆਂ ਦੇਖਣ ਦੀ ਲੋੜ ਨਹੀਂ ਅਰਦਾਸ ਖਾਸ ਕਰਕੇ ਆਪਣੇ ਅਕਾਲੀ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਓ ਅੱਜ ਤੁਸੀਂ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਆਵਾਜ਼ ਨੂੰ ਸੁਣੋ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣੋ ਅੱਜ ਉਨ੍ਹਾਂ ਲੋਕਾਂ ਦਾ ਨਕਾਬ ਲਾ ਦਿਓ ਜਿਨ੍ਹਾਂ ਨੇ ਸਿਆਸਤ ਦੇ ਨਾਂ ਤੇ ਹਮੇਸ਼ਾ ਹੀ ਤੁਹਾਡੇ ਤੇ ਦਬਾਅ ਪਾ ਕੇ ਰੱਖੇ ਹੈ। ਤੁਸੀਂ ਆਪਣੇ ਪੰਥ ਵਾਸਤੇ, ਆਪਣੇ ਗੁਰੂ ਦੇ ਸਿਧਾਂਤਾਂ ਵਾਸਤੇ ਕੋਈ ਆਜ਼ਾਦ ਫੈਸਲਾ ਹੀ ਨਹੀਂ ਕਰ ਸਕਦੇ। ਕੀ ਉਨ੍ਹਾਂ ਲੋਕਾਂ ਦੀ ਜਾਰੀ ਹੈ, ਕੀ ਉਨ੍ਹਾਂ ਲੋਕਾਂ ਦੇ ਨਾਲ ਭਾਈਵਾਲੀ ਹੈ ਜਿਹੜੇ ਤੁਹਾਨੂੰ ਆਪਣੇ ਗੁਰੂ ਗ੍ਰੰਥ ਪੰਥ ਦੇ ਸਿਧਾਂਤਾਂ ਤੇ ਫੈਸਲਾ ਹੀ ਨਹੀਂ ਲੈਣ ਦਿੰਦੇ। ਦਾਸ ਉਨ੍ਹਾਂ ਅਕਾਲੀ ਵੀਰਾਂ ਨੂੰ ਵੀ ਬੇਨਤੀ ਕਰਨੀ ਚਾਹੇਗਾ, ਚਾਹੇ ਸਾਡੇ ਉਹ ਸਿੱਖ ਨੌਜਵਾਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਗੁਰਮੁਖ ਪਿਆਰੇ, ਸਾਰਾ ਪੰਥ ਕੂਕ ਕੂਕ ਕੇ ਕਹਿ ਰਿਹਾ, ਧਰਮ ਨਿਰਪੱਖ ਲੋਕ ਕੂਕ ਕੂਕ ਕੇ ਕਹਿ ਰਹੇ ਆ ਕਿ ਉਹ ਸਿੱਖ ਨੌਜਵਾਨ ਦੀ ਰਿਹਾਈ ਹੋਣੀ ਚਾਹੀਦੀ ਹੈ। ਤੇ ਮਾਫ ਕਰਨਾ ਗੁਰਮੁਖ ਪਿਆਰੇ, ਉਹ ਪੰਜਾਬ ਵਿਧਾਨ ਸਭਾ ਚ ਮਤਾ ਪਾਉਣ ਦੀ ਗੱਲ ਆਈ, ਔਰ ਖਿਆਲ ਕਰਨਾ ਅਕਾਲੀ ਵੀਰ ਜੇ ਕੁਝ ਗੁਰਮੁਖ ਪਿਆਰੇ ਉਪਰਾਲਾ ਉਨ੍ਹਾਂ ਨੇ ਕੀਤਾ, ਮੈਮੋਰੰਡਮ ਪਿੰਡਾਂ ਦੀਆਂ ਪੰਚਾਇਤਾਂ ਨੇ, ਪਰ ਆਗੂ ਲੋਕ ਜਿਹੜੇ ਮੁੱਖ ਅਹੁਦਿਆਂ ਤੇ ਸਨ ਉਨ੍ਹਾਂ ਨੂੰ ਗੁਰਮੁਖ ਪਿਆਰੇ, ਉਨ੍ਹਾਂ ਦੀ ਭਾਈਵਾਲ ਪਾਰਟੀ, ਉਹ ਬੀਜੇਪੀ ਜਿਹੜਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਿੱਖ ਕੌਮ ਦੇ ਹਵਾਲੇ ਨਹੀਂ ਕਰ ਰਹੇ, ਉਨ੍ਹਾਂ ਨੇ ਗੁਰਮੁਖ ਪਿਆਰੇ ਮਤਾ ਪਾਉਣ ਤੋਂ ਰੋਕ ਦਿੱਤਾ। ਕਹਿਣ ਲੱਗੇ ਇਹ ਸਿੱਖ ਨੌਜਵਾਨ ਦੀ ਰਿਹਾਈ ਵਾਸਤੇ ਵਿਧਾਨ ਸਭਾ ਚ ਅਸੀਂ ਤੁਹਾਡੇ ਨਾਲ ਮਤਾ ਨਹੀਂ ਪਾ ਸਕਦੇ, ਉਨ੍ਹਾਂ ਦੀ ਕਾਹਦੀ ਜਾਰੀ ਹੈ ਸਾਡੇ ਨਾਲ, ਉਹ ਸਿਆਸੀ ਪਾਰਟੀ ਦੀ ਕਾਹਦੀ ਭਾਈਵਾਲੀ ਹੈ ਸਾਡੇ ਨਾਲ। ਅੱਜ ਉਨ੍ਹਾਂ ਦਾ ਨਕਾਬ ਬੁਲਾਉਣ ਦੀ ਲੋੜ ਹੈ। ਤੇ ਦਾਸ ਅਕਾਲੀ ਦਲ ਵਿਚ ਬੈਠੇ ਹੋਏ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਨਾਨਕ ਦੀ ਆਵਾਜ਼ ਸੁਣੋ, ਗੁਰਬਾਣੀ ਦੀ ਆਵਾਜ਼ ਸੁਣੋ, ਪੰਥ ਦੀ ਆਵਾਜ਼ ਸੁਣੋ। ਅੱਜ ਉਨ੍ਹਾਂ ਯਾਰਾਂ ਦੀ ਆਵਾਜ਼ ਨਾ ਸੁਣੋ ਜਿਹੜੇ ਹਮੇਸ਼ਾ ਹੀ ਸਾਡੇ ਵਿਰੋਧੀ ਰਹੇ। ਜੇ ਅਸੀਂ ਉਨ੍ਹਾਂ ਨੂੰ ਸ਼ਤਾਬਦੀਆਂ ਤੇ ਸੱਦ ਕੇ ਸਨਮਾਨ ਦਿੱਤਾ ਤੇ ਉਨ੍ਹਾਂ ਨੇ ਸਾਡੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਮੁੱਖ ਸਮਾਗਮ ਹੋਇਆ, ਤੇ ਉਹੀ ਬੀਜੇਪੀ ਦੇ ਜਿਹੜੇ ਗੁਰਮੁਖ ਪਿਆਰੇ ਕੇਂਦਰੀ ਆਗੂ ਜਿਨ੍ਹਾਂ ਨੂੰ ਬੜੇ ਸਨਮਾਨ ਨਾਲ ਸਾਡੇ ਅਕਾਲੀ ਵੀਰਾਂ ਨੇ ਬੁਲਾਇਆ ਸੀ, ਉਨ੍ਹਾਂ ਨੇ ਉੱਥੇ ਸਾਰੇ ਜਥੇਦਾਰਾਂ ਦੇ ਤਖ਼ਤ ਸਾਹਿਬਾਨਾਂ ਦੇ ਸਤਿਕਾਰਯੋਗ ਜਥੇਦਾਰ ਸਭ ਬੈਠੇ ਸਨ, ਔਰ ਗੁਰਮੁਖ ਪਿਆਰੇ ਜ਼ਿੰਮੇਵਾਰ ਅਕਾਲੀ ਆਗੂ ਜਿਹੜੇ ਨੇ ਉਹ ਬੈਠੇ ਸਨ। ਤੇ ਉਸ ਵੇਲੇ ਕੇਂਦਰੀ ਜਿਹੜੇ ਆਗੂ ਉਨ੍ਹਾਂ ਨੇ ਬੀਜੇਪੀ ਦੇ ਬੁਲਾਏ ਸੀ ਉੱਥੇ ਬੋਲ ਰਹੇ ਸਨ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਵਿਚ ਦੀਵਾਨ ਚੰਦੂ ਦਾ ਕੋਈ ਰੋਲ ਨਹੀਂ ਸੀ। ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ, ਇਤਿਹਾਸ ਬਦਲਣ ਦੀਆਂ ਕੋਸ਼ਿਸ਼ਾਂ, ਦੀਵਾਨ ਚੰਦੂ ਦਾ ਕੋਈ ਰੋਲ ਨਹੀਂ ਸੀ ਕਿਉਂਕਿ ਉਹ ਸਾਡਾ ਭਾਈ ਸੀ, ਉਹ ਸਾਡਾ ਹੀ ਆਦਮੀ ਸੀ, ਉਹ ਕਹਿੰਦੇ ਇਸ ਕਰਕੇ ਉਹਦਾ ਕੋਈ ਰੋਲ ਨਹੀਂ ਸੀ। ਪਰ ਹੈਰਾਨੀ ਦੀ ਹੱਦ ਉਦੋਂ ਗੁਰਮੁਖ ਪਿਆਰੇ ਨਾ ਰਹੀ ਜਦੋਂ ਵੱਡੇ ਜ਼ਿੰਮੇਵਾਰ ਲੋਕ ਤੇ ਸਨਮਾਨਯੋਗ ਅਹੁਦਿਆਂ ਤੇ ਬੈਠੇ ਜਥੇਦਾਰ ਉਨ੍ਹਾਂ ਦੇ ਮੂੰਹ ਚੋਂ ਇਕ ਵੀ ਲਫ਼ਜ਼ ਨਹੀਂ ਫੁੱਟਿਆ, ਕਿਸੇ ਨੇ ਇਹ ਨਹੀਂ ਆਖਿਆ ਕਿ ਇਤਿਹਾਸ ਝੂਠਾ, ਜੋ ਇਤਿਹਾਸ ਲਿਖਿਆ ਪਿਆ ਦੀਵਾਨ ਚੰਦੂ ਨੇ ਜੋ ਕੋ ਕਰਮ ਕੀਤਾ ਇਤਿਹਾਸ ਦੇ ਅੰਕ ਪੱਤਰਿਆਂ ਦੇ ਉੱਤੇ ਦਰਜ ਆ, ਤੁਸੀਂ ਤੇ ਇਤਿਹਾਸ ਬਦਲਣ ਲੱਗੇ ਹੋਏ ਹੋ। ਜੇ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸਿੱਖ ਰਾਜ ਦੀ ਸਥਾਪਤੀ ਮਨਾਈ ਤਾਂ ਉਨ੍ਹਾਂ ਦੇ ਮੁੱਖ ਤੋਂ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਸਰਿਆ, ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਗੁਰਮੁਖ ਪਿਆਰਿਓ ਨਾਮ ਨੂੰ ਵੀਰ ਬੰਦਾ ਬੈਰਾਗੀ ਕਰਕੇ, ਜਦੋਂ ਉਹ ਬੈਰਾਗੀ ਸੀ ਉਦੋਂ ਉਹਦਾ ਹਾਲ ਕੀ ਸੀ ਇਤਿਹਾਸ ਵਿਚ ਦੇਖੋ, ਜਦੋਂ ਉਹਨੇ ਉਹ ਬੈਰਾਗੀ ਬਾਣਾ ਲਾ ਕੇ ਗੁਰੂ ਕਾ ਸਿੱਖ ਬਾਣਾ ਧਾਰਨ ਕੀਤਾ ਤੇ ਉਹਨੇ ਪੰਜਾਬ ਦੀ ਧਰਤੀ ਤੇ ਆ ਕੇ ਜ਼ਾਲਮਾਂ ਨੂੰ ਸੋਧੇ ਲਾਏ, ਜਲਾਦਾਂ ਨੂੰ ਸੋਧੇ ਲਾਏ ਔਰ ਸਿੱਖ ਰਾਜ ਦਾ ਝੰਡਾ ਗੱਡਿਆ ਬਾਬਾ ਬੰਦਾ ਸਿੰਘ ਬਹਾਦਰ ਨੇ। ਤੇ ਗੁਰਮੁਖ ਪਿਆਰਿਓ ਉਨ੍ਹਾਂ ਦੇ ਮੁੱਖ ਤੋਂ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਸਰਿਆ, ਕਾਹਦੀ ਜਾਰੀ ਹੈ ਉਨ੍ਹਾਂ ਲੋਕਾਂ ਦੇ ਨਾਲ ਜਿਹੜੇ ਸਾਡੇ ਹਰ ਸਿੱਖ ਮਸਲਿਆਂ ਦੇ ਵਿਚ ਰੁਕਾਵਟ ਬਣ ਕੇ ਖੜ ਜਾਂਦੇ ਆ। ਅੱਜ ਸਮੁੱਚਾ ਖਾਲਸਾ ਪੰਥ ਆ, ਹਜ਼ਾਰਾਂ ਸਿੱਖ ਸੰਗਤਾਂ ਜੋ ਦਿੱਲੀ ਦੀ ਧਰਤੀ ਤੇ ਪਹੁੰਚੀਆਂ ਨੇ, ਅੱਜ ਬੀਜੇਪੀ ਦੇ ਮੁੱਖ ਦਫ਼ਤਰ ਦੇ ਅੱਗੇ ਰੋਸ ਪ੍ਰੋਟੈਸਟ ਕਰਕੇ ਬੜੀ ਅਮਨ ਸ਼ਾਂਤੀ ਦੇ ਨਾਲ ਡਿਸਿਪਲਿਨ ਚ ਰਹਿੰਦੇ ਆ। ਗੁਰੂ ਕਾ ਖਾਲਸਾ ਡਿਸਿਪਲਿਨ ਅਮਨ ਸ਼ਾਂਤੀ ਨੂੰ ਕਾਇਮ ਰੱਖਦਾ ਹੋਇਆ ਸਾਰੀਆਂ ਸੰਗਤਾਂ ਜਿੰਨੀਆਂ ਨੇ ਗੁਰਮੁਖ ਪਿਆਰਿਓ ਅੱਜ ਇਸ ਗੱਲ ਨੂੰ ਬੇਨਕਾਬ ਉਨ੍ਹਾਂ ਸਿਆਸੀ ਲੋਕਾਂ ਉਨ੍ਹਾਂ ਪਾਰਟੀਆਂ ਦਾ ਨਕਾਬ ਲਾ ਦੇਣਗੇ ਜਿਹੜੇ ਗੁਰਮੁਖ ਪਿਆਰਿਓ ਅੱਜ ਤੱਕ ਸਾਡੇ ਧਾਰਮਿਕ ਕਾਰਜਾਂ ਦੇ ਵਿਚ ਰੁਕਾਵਟ ਬਣਦੇ ਆ ਰਹੇ, ਸਾਡੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਿਚ ਰੁਕਾਵਟ ਬਣਦੇ ਆ ਰਹੇ ਆ, ਸਾਡੇ ਸਿੱਖ ਨੌਜਵਾਨਾਂ ਦੇ ਰਿਲੀਫ ਦੇ ਵਿਚ ਰੁਕਾਵਟ ਬਣਦੇ ਆ ਰਹੇ ਆ, ਅੱਜ ਉਨ੍ਹਾਂ ਨੂੰ ਬੇਨਕਾਬ ਕਰ ਦੇਣਾ। ਤੇ ਦਾਸ ਬੇਨਤੀ ਉਨ੍ਹਾਂ ਨੂੰ ਵੀ ਕਰੇਗਾ, ਉਨ੍ਹਾਂ ਵੀਰਾਂ ਨੂੰ ਜਿਹੜੇ ਜਥੇ ਲੈ ਕੇ ਆਪਣੀ ਭਾਈਵਾਲ ਪਾਰਟੀ ਦੇ ਨਾਲ ਰਾਮ ਮੰਦਿਰ ਬਣਾਉਣ ਵਾਸਤੇ ਤੁਰੇ ਸਨ, ਤੁਸੀਂ ਅਖਬਾਰਾਂ ਚ ਪੜ੍ਹਿਆ, ਜਥੇ ਲੈ ਕੇ ਗਏ ਸੀ ਕਿ ਸਾਡੇ ਹਿੰਦੂ ਵੀਰਾਂ ਦੇ ਨਾਲ ਅਸੀਂ ਇਨ੍ਹਾਂ ਨਾਲ, ਭਾਵੇਂ ਕਿ ਇੱਥੇ ਕੋਈ ਧਰਮ ਦਾ ਮਸਲਾ ਨਹੀਂ, ਉਹਨਾਂ ਨੇ ਸਿਆਸੀ ਲੋਕਾਂ ਸਿਆਸੀ ਪੱਤਾ ਖੇਡਿਆ। ਹਮੇਸ਼ਾ ਹੀ ਗੁਰਮੁਖ ਪਿਆਰੇ ਸਿਆਸਤ ਨੇ ਧਰਮ ਦੇ ਨਾਂ ਦੇ ਉੱਤੇ ਮਨੁੱਖਤਾ ਦਾ ਕਤਲੇਆਮ ਕੀਤਾ, ਘਾਣ ਕੀਤਾ, ਔਰ ਉਹਨਾਂ ਲੋਕਾਂ ਨੇ ਸਿਆਸੀ ਪੱਤਾ ਖੇਡਿਆ ਜਿਹੜੇ ਜਥੇ ਲੈ ਕੇ ਤੁਰੇ ਸਨ ਗੁਰਮੁਖ ਪਿਆਰੇ ਰਾਮ ਮੰਦਿਰ ਬਣਾਉਣ ਵਾਸਤੇ। ਨਾਲ ਦਾਸ ਉਹਨਾਂ ਵੀਰਾਂ ਨੂੰ ਬੇਨਤੀ ਕਰੇਗਾ ਕਿ ਤੁਸੀਂ ਆਪ ਵੀ ਆਓ ਗੁਰੂ ਨਾਨਕ ਦਾ ਸਥਾਨ ਬਣਾਉਣ ਵਾਸਤੇ, ਤੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰੋ ਕਿ ਅੱਜ ਉਹ ਜਥੇ ਲੈ ਕੇ ਅੱਜ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੁਰੂ ਨਾਨਕ ਦਾ ਗੁਰਦੁਆਰਾ ਬਣਾਉਣ ਵਾਸਤੇ ਵੀ ਅੱਗੇ ਆਉਣ। ਅੱਜ ਸਮੁੱਚਾ ਸਿੱਖ ਪੰਥ ਤੇ ਸਮੁੱਚਾ ਧਰਮ ਨਿਰਪੱਖ ਆਦਮੀ ਇਸ ਗੱਲ ਦੀ ਮੰਗ ਕਰਦਾ, ਦਾਸ ਆਪਣੇ ਮੁਸਲਮਾਨ ਭਰਾਵਾਂ ਨੂੰ, ਆਪਣੇ ਹਿੰਦੂ ਭਰਾਵਾਂ ਨੂੰ, ਈਸਾਈ ਭਰਾਵਾਂ ਨੂੰ, ਬੋਧੀ ਤੇ ਜੈਨੀ ਭਰਾਵਾਂ ਨੂੰ ਵੀ ਬੇਨਤੀ ਕਰਦਾ, ਜਿੱਥੇ ਸਮੁੱਚੇ ਸਿੱਖ ਜਗਤ ਨੂੰ ਬੇਨਤੀ ਕਰਦਾ ਕਿ ਆਓ ਜਿੱਥੇ ਗੁਰੂ ਨਾਨਕ ਦੇ ਸਿੱਖ ਉੱਥੇ ਸਾਰੇ ਧਰਮ ਨਿਰਪੱਖ ਲੋਕ ਇਸ ਗੱਲ ਲਈ ਆਵਾਜ਼ ਬੁਲੰਦ ਕਰੋ। ਉਹ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਜੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣਾ ਸੀ ਤੇ ਸਾਈ ਮੀਆਂ ਮੀਰ ਨੂੰ ਚੁਣਿਆ, ਇੱਕ ਮੁਸਲਮਾਨ ਫਕੀਰ ਨੂੰ ਚੁਣਿਆ, ਉਨ੍ਹਾਂ ਨੇ ਏਡਾ ਸਾਂਝੀਵਾਲਤਾ ਦਾ ਡਰ, ਤੇ ਅੱਜ ਵੀ ਉਹ ਸਾਂਝੀਵਾਲਤਾ ਦਾ ਡਰ ਦੁਨੀਆਂ ਦੇ ਸਾਹਮਣੇ ਆ। ਦੁਨੀਆਂ ਦੇ ਹਰ ਧਰਮ ਦਾ ਮਨੁੱਖ ਉੱਥੇ ਦਰਸ਼ਨ ਕਰਦਾ, ਸਤਿਗੁਰ ਦੇ ਚਰਨਾਂ ਚ ਅਰਦਾਸ ਕਰਦਾ। ਅੱਜ ਲੋੜ ਹੈ ਗੁਰਮੁਖ ਪਿਆਰਿਓ ਹਰ ਧਰਮ ਨਿਰਪੱਖ ਆਦਮੀ ਨੂੰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਆਜ਼ਾਦ ਕਰਾਉਣ ਵਾਸਤੇ ਅੱਗੇ ਆਵੇ, ਤੇ ਦਾਸ ਉਨ੍ਹਾਂ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਉਹ ਸੰਸਥਾਵਾਂ ਦੇ ਮੁਖੀ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਮੁਖੀ ਲੋਕਾਂ ਨੂੰ ਦਾਸ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਕੀ ਤਮਾਸ਼ਗੀਰ ਬਣ ਕੇ ਤਮਾਸ਼ਾ ਦੇਖ ਰਹੇ ਹੋ ਕੌਮ ਦਾ? ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਦੀ ਉਸਾਰੀ ਦਾ ਮਸਲਾ 27 ਸਾਲ ਪਹਿਲਾਂ ਮਲੀਆ ਮੇਟ ਢਾਹ ਢੇਰੀ ਕਰ ਦਿੱਤੇ ਗਏ, ਗੁਰਦੁਆਰਾ ਸਾਹਿਬ ਦੀ ਆਜ਼ਾਦੀ ਦਾ ਮਸਲਾ, ਤੁਸੀਂ ਕਦੋਂ ਇਸ ਪਾਸੇ ਨੂੰ ਖਿਆਲ ਕਰੋਗੇ? ਇਹ ਫਾਈਲਾਂ ਹੁਣ ਦੱਬੀਆਂ ਨਹੀਂ ਰਹਿਣੀਆਂ ਜਿਹੜੀਆਂ ਪਿਛਲੇ 27 ਸਾਲ ਤੋਂ ਦੱਬੀਆਂ ਪਈਆਂ ਨੇ। ਇਹ ਖਾਲਸਾ ਪੰਥ ਇਨ੍ਹਾਂ ਫਾਈਲਾਂ ਨੂੰ ਉਜਾਗਰ ਕਰੇਗਾ। ਇਨ੍ਹਾਂ ਖਾਲਸਾ ਪੰਥ ਜਾਗ ਚੁੱਕਿਆ, ਸਿੱਖ ਸੰਗਤਾਂ ਜਾਗ ਚੁੱਕੀਆਂ ਨੇ। ਅੱਜ ਇਨ੍ਹਾਂ ਸਿੱਖ ਸੰਗਤਾਂ ਦਾ ਰੋਸ ਪ੍ਰੋਟੈਸਟ ਦੁਨੀਆਂ ਦੇ ਲੋਕਾਂ ਨੂੰ ਇਸ ਗੱਲ ਦਾ ਚਾਨਣਾ ਕਰ ਦੇਵੇਗਾ ਕਿ ਸਾਡੇ ਨਾਲ ਏਡੀ ਧੱਕੇਸ਼ਾਹੀ ਹੋਈ ਤੇ ਲਗਾਤਾਰ ਜਾਰੀ ਹੈ ਕਿ ਸਾਡਾ ਏਡਾ ਵੱਡਾ ਇਤਿਹਾਸਕ ਗੁਰਦੁਆਰਾ ਢਾਹ ਢੇਰੀ ਮਲੀਆ ਮੇਟ ਕਰ ਦਿੱਤਾ ਗਿਆ। ਤੇ ਦਾਸ ਇਹ ਵੀ ਬੇਨਤੀ ਕਰੇ, ਗੁਰਮੁਖ ਪਿਆਰਿਓ ਦੇਖੋ ਕਿੱਡੀ ਵੱਡੀ ਧੱਕੇਸ਼ਾਹੀ ਹੈ। ਭਾਰਤ ਅਮਨ ਕਾਨੂੰਨ ਦੀ ਗੱਲ ਲੋਕਤੰਤਰ ਦੇ ਵਿਚ ਰਹਿ ਕੇ ਹਰ ਬੰਦੇ ਨੂੰ ਆਪਣਾ ਗੁਰਮੁਖ ਪਿਆਰਿਓ ਰੋਸ ਕਰਨ ਦਾ ਹੱਕ ਹੈ, ਪਰ ਸਾਡੇ ਕੋਲੋਂ ਸਿੱਖਾਂ ਕੋਲੋਂ ਤੇ ਰੋਸ ਕਰਨ ਦਾ ਹੱਕ ਵੀ ਖੋਹਿਆ ਜਾ ਰਿਹਾ। ਅੱਜ ਅਸੀਂ ਰੋਸ ਪ੍ਰੋਟੈਸਟ ਕਰਨ ਵਾਸਤੇ ਕਈ ਦਿਨ ਪਹਿਲਾਂ ਤੋਂ ਐਪਲੀਕੇਸ਼ਨ ਦਿੱਲੀ ਸਰਕਾਰ ਨੂੰ, ਦਿੱਲੀ ਪੁਲਿਸ ਪ੍ਰਸ਼ਾਸਨ ਨੂੰ, ਸਿਵਲ ਪ੍ਰਸ਼ਾਸਨ ਨੂੰ ਬੜੇ ਕਮਿਊਨੀਕੇਸ਼ਨ ਭੇਜੇ, ਬੜੀਆਂ ਐਪਲੀਕੇਸ਼ਨਾਂ ਭੇਜੀਆਂ, ਪਰ ਏਡੀ ਵੱਡੀ ਧੱਕੇਸ਼ਾਹੀ ਅੱਜ ਗੁਰਮੁਖ ਪਿਆਰਿਓ ਐਨ ਮੌਕੇ ਤੇ ਆ ਕੇ ਰਾਤ ਸਰਕਾਰ ਨੇ ਇੱਕ ਐਲਾਨ ਕਰ ਦਿੱਤਾ ਕਿ ਤੁਹਾਨੂੰ ਅਲਾਓ ਹੀ ਨਹੀਂ, ਤੁਸੀਂ ਰੋਸ ਪ੍ਰੋਟੈਸਟ ਹੀ ਨਹੀਂ ਕਰ ਸਕਦੇ। ਦੇਖੋ ਗੁਰਮੁਖ ਪਿਆਰਿਓ ਰੋਸ ਪ੍ਰੋਟੈਸਟ ਤੇ ਵੀ ਪਾਬੰਦੀਆਂ, ਤੁਸੀਂ ਸਿੱਖੋ ਆਵਾਜ਼ ਹੀ ਨਹੀਂ ਕੱਢ ਸਕਦੇ ਆਪਣੇ ਗੁਰਦੁਆਰੇ ਲਈ। ਪਰ ਗੁਰੂ ਕੇ ਸਿੱਖ ਅਮਨ ਸ਼ਾਂਤੀ ਦੇ ਨਾਲ ਜਿਹੜੇ ਹਜ਼ਾਰਾਂ ਸਿੱਖ ਵੱਖ ਵੱਖ ਸਟੇਟਾਂ ਤੋਂ ਚੱਲ ਕੇ ਆਏ ਹੈ, ਉਹ ਪੂਰੀ ਅਮਨ ਸ਼ਾਂਤੀ ਦੇ ਨਾਲ ਪੂਰੇ ਗੁਰਮੁਖ ਪਿਆਰਿਓ ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਗੁਰੂ ਦੀਆਂ ਸੰਗਤਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 12 ਵਜੇ ਅਰਦਾਸਾ ਸੋਧ ਕੇ ਗੁਰਮੁਖ ਪਿਆਰਿਓ ਪ੍ਰੋਟੈਸਟ ਵਿਚ ਸ਼ਾਮਲ ਹੋਣਾ, ਤੇ ਦਾਸ ਦਿੱਲੀ ਦੀਆਂ ਸੰਗਤਾਂ ਨੂੰ ਬੇਨਤੀ ਕਰੇਗਾ। ਦੂਜੀਆਂ ਸਟੇਟਾਂ ਤੋਂ ਹਜ਼ਾਰਾਂ ਸਿੱਖ ਚੱਲ ਕੇ ਆ ਗਏ। ਰਾਤ ਗੋਬਿੰਦਪੁਰੀ 7 ਬਲਾਕ ਵਿਖੇ ਸਿੰਘ ਸਭਾ ਚ ਕੀਰਤਨ ਦਰਬਾਰ ਸੀ, ਵਿਸ਼ੇਸ਼ ਉਨ੍ਹਾਂ ਗੁਰਮੁਖਾਂ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਲਈ ਰੱਖਿਆ ਸੀ ਤੇ ਦਾਸ ਹਾਜ਼ਰੀ ਭਰ ਰਿਹਾ ਸੀ ਉਥੇ, ਤੇ ਉਥੇ ਬੇਨਤੀ ਕੀਤੀ। ਉਨ੍ਹਾਂ ਸੈਂਕੜੇ ਸੰਗਤਾਂ ਨੇ ਬਾਹਾਂ ਖੜੀਆਂ ਕਰਕੇ ਇਸ ਧਰਮ ਯੁੱਧ ਮੋਰਚੇ ਚ ਕੁੱਦਣ ਦਾ ਭਰੋਸਾ ਦਿੱਤਾ। ਉਥੇ ਰਾਤ ਦਾਸ ਨੇ ਬੇਨਤੀ ਕੀਤੀ ਕਿ ਦਿੱਲੀ ਵਾਲਿਓ, ਹਜ਼ਾਰਾਂ ਸੰਗਤਾਂ ਚੱਲ ਕੇ ਤੁਹਾਡੇ ਕੋਲ ਆ ਗਈਆਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਵਾਸਤੇ, ਹੁਣ ਤੁਹਾਡਾ ਫਰਜ਼ ਬਣਦਾ ਤੁਸੀਂ ਵੀ ਆਓ, ਸੰਗਤਾਂ ਦੀ ਕੇਅਰ ਵਾਸਤੇ ਵੀ ਆਓ, ਸੰਗਤਾਂ ਦੀ ਹੈਲਪ ਵਾਸਤੇ ਵੀ ਆਓ। ਇੱਕ ਦੋ ਦਿਨ ਚਾਰ ਦਿਨ ਗੁਰਮੁਖ ਪਿਆਰਿਓ ਦੇ ਕੰਮ ਕਾਜ ਨਾ ਵੀ ਕੀਤਾ ਤੇ ਗੁਰਮੁਖ ਪਿਆਰਿਓ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਿਆ। ਦਾਸ ਨੂੰ ਯਾਦ ਹੈ ਪਿੰਡ ਚਾਂਦਪੁਰਾ ਫਤਿਹਾਬਾਦ ਦੇ ਵਿਚ ਇਕ ਵਾਰ ਮੋਰਚਾ ਲੱਗਿਆ ਸੀ 2 ਸਾਲ ਪਹਿਲਾਂ, ਗੁਰਦੁਆਰਾ ਸਾਹਿਬ ਦੇ ਵਿਚ ਧਰਮ ਪ੍ਰਚਾਰ ਕਰਨ ਤੇ ਪਾਬੰਦੀ ਲਾਈ ਗਈ, ਪਰ ਸਿੱਖ ਸੰਗਤਾਂ ਨੇ ਧਰਮ ਪ੍ਰਚਾਰ ਕੀਤਾ ਤੇ ਜਿਸ ਵੇਲੇ ਹਜ਼ਾਰਾਂ ਸੰਗਤਾਂ ਜੁੜ ਗਈਆਂ ਤੇ ਉੱਥੇ ਹੀ ਸਟੇ ਕਰ ਲਿਆ ਹਜ਼ਾਰਾਂ ਸੰਗਤਾਂ ਨੇ ਤੇ ਦਾਸ ਨੂੰ ਯਾਦ ਹੈ ਕਿ ਗੁਰਮੁਖ ਪਿਆਰਿਓ ਚਾਂਦਪੁਰਾ ਪਿੰਡ ਦੀਆਂ ਸੰਗਤਾਂ ਹਜ਼ਾਰਾਂ ਸਿੱਖ ਅੱਜ ਇੱਥੇ ਵੀ ਪਹੁੰਚੀਆਂ ਨੇ ਉਹ ਸੰਗਤਾਂ ਤੇ ਉਨ੍ਹਾਂ ਨੇ ਗੁਰਮੁਖ ਪਿਆਰਿਓ ਆਪਣੇ ਘਰਾਂ ਦੀਆਂ ਪੇਟੀਆਂ ਖੋਲ ਦਿੱਤੀਆਂ ਉਨ੍ਹਾਂ ਨੇ ਘਰਾਂ ਦੇ ਰਾਸ਼ਨ ਦੇ ਦਰਵਾਜ਼ੇ ਖੋਲ ਦਿੱਤੇ ਸੰਗਤਾਂ ਵਾਸਤੇ ਬਿਸਤਰੇ ਲੈ ਕੇ ਰਾਸ਼ਨ ਲੈ ਕੇ ਸੰਗਤਾਂ ਤੇ ਦਾਸ ਨੇ ਦੇਖਿਆ ਜੇ ਉਨ੍ਹਾਂ ਨੇ ਮੱਝਾਂ ਗਾਵਾਂ ਨੂੰ ਕੱਖ ਪੱਠਾ ਪਾਉਣ ਵਾਸਤੇ ਜਾਣਾ ਮੱਝਾਂ ਗਾਵਾਂ ਦਾ ਦੁੱਧ ਚੋਣਾ ਤੇ ਗੁਰਦੁਆਰਾ ਸਾਹਿਬ ਲੈ ਕੇ ਕੁਆਂਟਲਾਂ ਦੇ ਕੁਆਂਟਲ ਦੁੱਧ ਸੰਗਤਾਂ ਚ ਲੰਗਰ ਵਰਤਣ ਲੱਗ ਗਿਆ ਔਰ ਜਿੱਥੇ ਗੁਰੂ ਦੀਆਂ ਸੰਗਤਾਂ ਛੱਕ ਰਹੀਆਂ ਸੀ ਉਥੇ ਹਰਿਆਣਾ ਪੁਲਿਸ ਪ੍ਰਸ਼ਾਸਨ ਜਿਹੜਾ ਹਜ਼ਾਰਾਂ ਦੀ ਗਿਣਤੀ ਚ ਉਥੇ ਪਹੁੰਚਿਆ ਸੀ ਉਹ ਵੀ ਗੁਰੂ ਕਾ ਲੰਗਰ ਕਿਉਂਕਿ ਗੁਰੂ ਨਾਨਕ ਦਾ ਸੱਚਾ ਸੌਦਾ ਤੇ ਸਭ ਲਈ ਸਾਂਝਾ ਭੰਡਾਰੇ ਖੋਲ ਦਿੱਤੇ ਗੁਰੂ ਦੀਆਂ ਸੰਗਤਾਂ ਨੇ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਦਾਸ ਦਿੱਲੀ ਦੀਆਂ ਸੰਗਤਾਂ ਨੂੰ ਬੇਨਤੀ ਕਰੇਗਾ ਕਿ ਹੁਣ ਤੁਸੀਂ ਵੀ ਦਰਵਾਜ਼ੇ ਖੋਲ ਬੜੇ ਅਮੀਰ ਸਿੱਖ ਵੱਸਦੇ ਦਿੱਲੀ ਚ ਗੁਰੂ ਨਾਨਕ ਦੀ ਬੜੀ ਕਿਰਪਾ ਇਹ ਹਜ਼ਾਰਾਂ ਸੰਗਤਾਂ ਜਿਹੜੀਆਂ ਦਿੱਲੀ ਚੱਲ ਕੇ ਆਈਆਂ ਨੇ ਇਨ੍ਹਾਂ ਦੇ ਵਾਸਤੇ ਤੁਸੀਂ ਹਰ ਤਰ੍ਹਾਂ ਦਾ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸੋਹਣਾ ਪ੍ਰਬੰਧ ਸੰਗਤਾਂ ਦੇ ਠਹਿਰਨ ਦਾ ਲੰਗਰ ਪਾਣੀ ਦਾ ਪ੍ਰਬੰਧ ਦਾਸ ਇਸ ਗੱਲੋਂ ਧੰਨਵਾਦ ਵੀ ਕਰੇਗਾ ਉਨ੍ਹਾਂ ਨੇ ਆਪਣਾ ਫਰਜ਼ ਨਿਭਾਇਆ ਪਰ ਦਿੱਲੀ ਦੀਆਂ ਸੰਗਤਾਂ ਵੀ ਇਸ ਫਰਜ਼ ਨੂੰ ਨਿਭਾਉਣ ਆਓ ਗੁਰਮੁਖ ਪਿਆਰਿਓ ਸਮਾਂ ਇਜਾਜ਼ਤ ਨਹੀਂ ਦਿੰਦਾ ਦਾਸ ਹੋਰ ਵਿਸਤਾਰ ਵਿੱਚ ਜਾਵੇ ਥੋੜੀਆਂ ਬੇਨਤੀਆਂ ਨੂੰ ਬਹੁਤਾ ਕਰਕੇ ਜਾਣਿਓ ਧੰਨਵਾਦ ਉਨ੍ਹਾਂ ਸਾਧੂ ਸਤਪੁਰਖਾਂ ਦਾ ਜਿਹੜੇ ਚੱਲ ਕੇ ਆਏ ਹੈ ਧੰਨਵਾਦ ਉਨ੍ਹਾਂ ਗੁਰੂ ਦੀਆਂ ਸੰਗਤਾਂ ਦਾ ਜਿਹੜੇ ਸੈਂਕੜੇ ਮੀਲਾਂ ਦੇ ਪੈਂਡੇ ਨੂੰ ਉਲੰਘ ਕੇ ਅੱਤ ਦੀ ਸਰਦੀ ਦੇ ਮੌਸਮ ਦੇ ਵਿੱਚ ਇੱਥੇ ਦਿੱਲੀ ਦੀ ਧਰਤੀ ਤੇ ਪਹੁੰਚੇ ਔਰ ਹਜ਼ਾਰਾਂ ਸੰਗਤਾਂ ਪਹੁੰਚ ਰਹੀਆਂ ਨੇ ਗੁਰਮੁਖ ਪਿਆਰਿਓ ਸਰਕਾਰ ਕਿਉਂ ਡਾਵਾਂਡੋਲ ਸੰਗਤਾਂ ਦੇ ਸਾਹਮਣੇ ਕਿਉਂ ਤੱਕ ਢਿੱਲੇ ਪਏ ਆ ਉਨ੍ਹਾਂ ਨੇ ਸੋਚਿਆ ਕੀ ਹੈ ਇਨ੍ਹਾਂ ਦਾ ਕੋਈ 500-400 ਬੰਦੇ ਆ ਜਾਣਗੇ ਕੋਈ ਗੱਲ ਨੀ ਜਦੋਂ ਹਜ਼ਾਰਾਂ ਸੰਗਤਾਂ ਦੇਖੀਆਂ ਗੁਰਮੁਖ ਪਿਆਰਿਓ ਤਖ਼ਤ ਹਿੱਲੇ ਪਏ ਆ ਅਸੀਂ ਤਾਂ ਇੱਕੋ ਬੇਨਤੀ ਕਰਨੀ ਚਾਹੁੰਦੇ ਹਾਂ ਸਾਡਾ ਕੋਈ ਰਾਜਨੀਤਿਕ ਮਨੋਰਥ ਨਹੀਂ ਸਾਡਾ ਤੇ ਧਾਰਮਿਕ ਮਨੋਰਥ ਹੈ ਸਾਡਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਾਡੇ ਹਵਾਲੇ ਕਰ ਦਿਓ ਸੰਗਤਾਂ ਜੈਕਾਰੇ ਛੱਡਦੀਆਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਦਿੱਲੀ ਦੀ ਧਰਤੀ ਤੇ ਗੁਰਸਥਾਨਾਂ ਤੇ ਮੱਥਾ ਟੇਕਦੀਆਂ ਆਪੋ ਆਪਣੇ ਘਰਾਂ ਨੂੰ ਚਲੀਆਂ ਜਾਣਗੀਆਂ ਅਸੀਂ ਤੇ ਸਿਰਫ ਉਨ੍ਹਾਂ ਲੋਕਾਂ ਦੇ ਕੰਨਾਂ ਦੇ ਉੱਤੇ ਜੂ ਸਰਕਾਉਣ ਵਾਸਤੇ ਉਨ੍ਹਾਂ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਦਿੱਲੀ ਆਏ ਆ ਕਿ ਜਿਹੜੇ ਲੋਕ ਸਮਝਦੇ ਸਿੱਖ ਤਾਂ ਵਿਚਾਰੇ ਇਨ੍ਹਾਂ ਦਾ ਕੀ ਹੈ ਜਾਂ ਉਹ ਸਮਝਦੇ ਸੀ ਸਿੱਖ ਤਾਂ ਅਸੀਂ ਆਪਣੀ ਜੇਬ ਵਿੱਚ ਪਾਏ ਆ ਇਨ੍ਹਾਂ ਦਾ ਕੀ ਹੈ ਇਨ੍ਹਾਂ ਦੇ ਆਗੂ ਲੋਕ ਰਾਜਨੀਤਿਕ ਸਾਡੇ ਨਾਲ ਸਮਝੌਤੇ ਕਰੀ ਬੈਠੇ ਇਨ੍ਹਾਂ ਕਿਹੜੀ ਆਵਾਜ਼ ਚੱਕਣੀ ਹੈ ਜੋ ਮਰਜ਼ੀ ਕਰੀਏ ਪਰ ਉਹ ਦੇਖ ਰਹੇ ਆ ਇਹ ਗੁਰੂ ਕੇ ਸਿੱਖ ਉਨ੍ਹਾਂ ਆਗੂਆਂ ਵੱਲ ਨਹੀਂ ਦੇਖਦੇ ਤਾਂ ਗੁਰੂ ਵੱਲ ਦੇਖਦੇ ਆ ਕਿ ਸਾਡੇ ਗੁਰੂ ਦਾ ਸਿਧਾਂਤ ਕੀ ਗੁਰੂ ਦਾ ਉਪਦੇਸ਼ ਕੀ ਹੈ ਸੋ ਗੁਰਮੁਖ ਪਿਆਰਿਓ ਆਓ ਜਿੰਨੀਆਂ ਵੀ ਸਿੱਖ ਸੰਗਤਾਂ ਆਈਆਂ ਨੇ ਦਾਸ ਸਮੁੱਚੀਆਂ ਸੰਗਤਾਂ ਦੇ ਸਾਹਮਣੇ ਗਲ ਵਿੱਚ ਪੱਲੂ ਪਾ ਕੇ ਹੱਥ ਜੋੜ ਕੇ ਬੇਨਤੀ ਕਰੇਗਾ ਬੜੀ ਅਮਨ ਸ਼ਾਂਤੀ ਦੇ ਨਾਲ ਅਮਨ ਕਾਨੂੰਨ ਦੇ ਦਾਇਰੇ ਵਿੱਚ ਮਰਜ਼ਾਦਾ ਡਿਸਿਪਲਿਨ ਵਿੱਚ ਰਹਿੰਦੇ ਹੋਏ ਸੰਗਤਾਂ ਨੇ ਆਪਣੀ ਆਵਾਜ਼ ਬੁਲੰਦ ਕਰਨੀ ਹੈ ਗੁਰਦੁਆਰਾ ਬੰਗਲਾ ਸਾਹਿਬ ਸੰਗਤਾਂ ਦਰਸ਼ਨ ਇਸ਼ਨਾਨ ਕਰ ਰਹੀਆਂ ਗੁਰਦੁਆਰਾ ਰਕਾਬਗੰਜ ਸਾਹਿਬ ਦਰਸ਼ਨ ਇਸ਼ਨਾਨ ਕਰ ਰਹੀਆਂ ਪੂਰੇ 12 ਵਜੇ ਗੁਰਦੁਆਰਾ ਰਕਾਬਗੰਜ ਸਾਹਿਬ ਸੰਗਤਾਂ ਨੇ ਜਿਹੜੀਆਂ ਬੰਗਲਾ ਸਾਹਿਬ ਨੇ ਇਧਰੋਂ ਜੰਤਰ ਮੰਤਰ ਵਾਲੇ ਪਾਸੇ 11 ਸੋਕਾ ਰੋਡ ਦੇ ਉੱਤੇ ਬੀਜੇਪੀ ਦੇ ਮੁੱਖ ਦਫ਼ਤਰ ਜਿੱਥੇ ਉਨ੍ਹਾਂ ਦੇ ਕੌਮੀ ਆਗੂ ਲੀਡਰ ਬੈਠਦੇ ਆ ਉਨ੍ਹਾਂ ਦੇ ਬੋਲੇ ਕੰਨਾਂ ਤੱਕ ਇਹ ਜੈਕਾਰਿਆਂ ਦੀ ਗੂੰਜ ਇਹ ਸਿੱਖ ਸੰਗਤਾਂ ਦੀ ਗੂੰਜ ਇਹ ਧਰਮ ਨਿਰਪੱਖ ਲੋਕਾਂ ਦੀ ਗੂੰਜ ਇਹ ਗੁਰੂ ਦੀਆਂ ਸੰਗਤਾਂ ਦੇ ਸਤਨਾਮ ਵਾਹਿਗੁਰੂ ਦੀ ਗੂੰਜ ਜਿਹੜੀ ਆ ਉਨ੍ਹਾਂ ਦੇ ਕੰਨਾਂ ਤੱਕ ਪਹੁੰਚਾ ਦੇਣੀ ਤਾਂ ਕਿ ਉਹ ਮਜਬੂਰ ਹੋ ਕੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਿੱਖ ਸੰਗਤਾਂ ਦੇ ਹਵਾਲੇ ਕਰਨ ਸੋ ਗੁਰਮੁਖ ਪਿਆਰਿਓ ਅਰਦਾਸ ਕਰਦੇ ਆ ਅੱਜ ਉਸ ਅਰਦਾਸ ਦੇ ਬੋਲ ਕਮਾਉਣ ਦਾ ਸਮਾਂ ਅਰਦਾਸ ਕਰਦੇ ਹੇ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਛ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦਾਰੇ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ ਤੇ ਅੱਜ ਸਮਾਂ ਗੁਰੂ ਕੇ ਪਿਆਰਿਓ ਅੱਜ ਗੁਰੂ ਆਵਾਜ਼ ਦੇ ਰਿਹਾ ਅਰਦਾਸ ਬੇਨਤੀ ਕਰੇ ਕਿਸੇ ਤਰ੍ਹਾਂ ਦੇ ਡਰ ਭੈ ਘਬਰਾਹਟ ਚ ਆਉਣ ਦੀ ਲੋੜ ਨਹੀਂ ਹੈ ਜਿਹੜੇ ਤੁਸੀਂ ਹਜ਼ਾਰਾਂ ਸਿੱਖ ਚੱਲ ਕੇ ਆਏ ਹੋ ਦਾਸ ਨੂੰ ਪੂਰਾ ਮਾਣ ਹੈ ਕਿ ਇਹ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਤੇ ਇੱਥੇ ਦਿੱਲੀ ਦੀ ਧਰਤੀ ਤੇ ਪਹੁੰਚੇ ਗੁਰਮੁਖ ਪਿਆਰੇ ਗੁਰੂ ਦਾ ਭਰੋਸਾ ਲੈ ਕੇ ਗੁਰੂ ਦੀ ਓਟ ਲੈ ਕੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਵੀ ਵਚਨ ਕਰ ਰਹੇ ਹੈ ਕਿ ਉਹ ਵਾਹਿਗੁਰੂ ਸੱਚਾ ਪਾਤਸ਼ਾਹ ਹੀ ਆਪਣਾ ਹੱਥ ਦੇ ਕੇ ਰੱਖਦਾ ਸੀ ਗੁਰੂ ਦਾ ਹੱਥ असि गुरु की मेहर गुरु की निगाह देखनी है। तो उन्होंने चापलूस लोगों भी जेडे सियासी लोगों के गुलाम हो गए तो कहें सानू जथेदारियां सानू अहदेदारियां सानू वड्डे अहदे साडे आकिया ने सियासी आगुआ ने बख्शे है उन्होंने ये दस देंगे अज गुरु किया संगत कि गुरु नानक साहब सच्चे पातशाह दा मेहर दा वड्डा हाथ है दुनिया दे किसे राजे महाराजे दा दुनिया दी कोई ताकत गुरु दी ताकत तो वड्डी नहीं है। असी गुरु के सिख हां ते गुरु के सिख होण दा फर्ज निभा रहे हां गुरु दी रहमत दा हाथ साडे सिर ते है ते रहमत दे हाथ दे नाल ही साडा लोक सुखी है ते परलोक सुहेला होना है। आओ गुरमुखो होइयां भुलां दी खिमा बख्शनी गुरबाणी दीआं विचारां आप जी इसे मंच तो प्रसिद्ध विद्वाना तो सरवण करदे रहे दास दियां ते बेनतियां टुटे फुटे शब्दां दे विच आप संगतां दे चरणां दे विच जो सेवा एक दिल दा दर्द आ जो पंथ दी सेवा लई लैके चले आ पंथक सेवा लहर दे हजारां वर्कर होर पंथ दियां प्रसिद्ध जथेबंदियां जो गुरु ग्रंथ पंथ दा दर्द रखदियां उन्हां दे हजारां वर्कर इत्थे पहुंच चुके आ गुरु की सिख संगत दे रूप दे अंदर ते दास उन्हां दा धन्नवाद भी करदा है। दिल दा दर्द आ जो सिख संगतां दे सामने रखिया ये दिल दी वेदना दिल दी पीड़ा कि जेड़े लोग सानू अज विचारे समझन लग गए जां अपनी जेब विच समझ दे के घड़े दियां मसीहां ने अज उन्हां नूं ये दसण दा समय कि गुरु का सिख गुरु दे सिद्धांत ते गुरु दे मुद्दे ते गुरु दे कार्ज ते किसे नाल कोई समझौता नहीं करदा चाहे दुनिया दी किड्डी वड्डी ताकत होवे असी गुरु के सिद्धांतां गुरु के बचना नु कमा के अपना जीवन सफल करना है। होइयां भुलां दी खिमा आप सरबत संगतां ने बख्शिश करनी धन गुरु ग्रंथ साहब सच्चे पातशाह बख्शन योग ने विद्वान सज्जन बख्शन योग ने भुलां चुकां दी खिमा बख्शो। आओ गुरु के प्यारे बेनतियां प्रवान करो इको बेनती जो खास दास बार बार करनी चाहुंदा है कि बड़ी अमन शांति दे नाल बड़े डिसिपलिन दे नाल हजारां सिख जो इत्थे पहुंचे आ बड़े अमन शांति दा पैगाम देंदे होए कि साडा मनोरथ सिर्फ गुरुद्वारा ज्ञान गोदड़ी साहब दी आजादी है ते बड़े अमन कानून दे दायरे च रहिंदे असी रोस प्रोटेस्ट अपना करना है। गुरमुख प्यारे दास बेनती करेगा कोई भी सिख यह तुहाडी जिम्मेवारी बनती है जे कोई शरारती अंसर तुहाडे विच वड़ के क्योंकि कई बार ऐसा हुंदा कि बाहरों तुहाडे विच शरारती अंसर वड़ के शरारत करके तुहानू बदनाम करन दी कोशिश हुंदी है क्योंकि संघर्षां विच रहिंदे मोर्चियां च रहिंदे आ इह तजर्बा लंबे समें दा ते दास बेनती करेगा इस गल दा तुसीं ख्याल रखना तुहानू कोई उकसाहट विच लियावे भड़काहट विच लियावे तुसी इस गल नूं आप समझना ते उहदे ते कंट्रोल करना और जिहड़ियां साडियां बेनतियां होणगियां समें समें उहदे उत्ते आप जी ने फुल चढ़ाउणे आ पूरा पूरा सहयोग बख्शना। आप संगतां दा बहुत धन्नवाद। होइयां भुल्लां दी इक वार फिर दास खिमा मंगदा आए हुए समूह संत महापुरखां दा संगतां दा दास दिल दीआं गहराईआं चों धन्नवाद करदा गज के गुरफतेह दी सांझ करनी को रसना वांझी ना रहे गुरु की ए संगते गज के फतेह बुलाओ वाहिगुरु जी का खालसा वाहिगुरु जी की फतेह।